ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਆ। ਆਓ ਆਪਣੇ ਗੁਰੂ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੀ ਜਾਓ, ਭਾਈ ਭਾਈਆਂ ਵਾਲੇ ਪਾਸੇ ਬੈਠੀ ਜਾਓ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜਦ ਜਗ੍ਹਾ ਦੀ ਤੰਗੀ ਆ ਜਾਏਗੀ ਫਿਰ ਖੜੇ ਰਹੋ, ਪਰ ਜਾਣਾ ਨਹੀਂ ਆ ਇੱਥੋਂ ਕਿਸੇ ਪਾਸੇ। ਆਓ ਜਿਸ ਵਾਸਤੇ ਮਨੁੱਖਾ ਦੇ ਮਿਲੀ ਹੈ, ਇਹ ਮਨੁੱਖਾ ਦੇ ਜਿਸ ਵਾਸਤੇ ਮਿਲੀ ਹੈ ਨਾ, ਇਸ ਨੂੰ ਜਣਾਉਣ ਵਾਸਤੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਅਵਤਾਰ ਹੋਇਆ। ਦੱਸਿਆ ਵੀ ਤਾਰੇ ਗਣੇ ਜਾਤ ਹੈ ਨਾ, ਤਾਰੇ ਗਣੇ ਜਾਤ ਹੈ। ਆ ਜਿਹੜੇ ਸਮਾਨ ਦੇ ਸਿਤਾਰੇ ਨੇ ਨਾ, ਜੋਸਤੀ ਲੋਕ ਇਸ ਨੂੰ ਗਿਣ ਸਕਦੇ ਨੇ ਵਿਦਿਆ ਦੇ ਬਲ ਕਰਕੇ, ਪਰ ਜਿਤਨੇ ਆਦਮ ਜੀਵ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਰੇ ਨੇ, ਉਹ ਗਿਣਤੀ ਚ ਨਹੀਂ ਆ ਸਕਦੇ। ਉਹਨਾਂ ਦਾ ਯਾਨੀ ਉਤਸਵ ਦਿਹਾੜਾ ਸੰਗਤੋਂ ਬਹੁਤ ਮਹੀਨਾ ਮਹੀਨਾ ਮਨਾਈ ਜਾਂਦੀਆਂ ਨੇ। ਆਓ ਆਪਾਂ ਵੀ ਜਾਂ ਸ਼ੁਰੂ ਕਰਿਆ ਸੀ ਇਸ ਜਗ੍ਹਾ ਚ ਆ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਸੰਬੰਧੀ, ਜਿਸ ਤਰ੍ਹਾਂ ਉਹਨਾਂ ਨੇ ਦੁਨੀਆਂ ਨੂੰ ਤਾਰਿਆ, ਇੱਕ ਨੂੰ ਨਹੀਂ ਤਾਰਿਆ, ਇੱਕ ਮਤ ਨੂੰ ਨਹੀਂ ਤਾਰਿਆ, ਬਹੁਤਾਂ ਮਹਾਂਪੁਰਸ਼ਾਂ ਰਿਸ਼ੀਆਂ ਗੁਰੂਆਂ ਦੇ ਸਰਾਪੇ ਹੋਏ ਜੀਵਾਂ ਨੂੰ ਤਾਰਿਆ ਕਰੋ। ਔਰ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਸਾਧੂਆਂ ਦੇ ਮਠਾਂ ਤੇ ਵੀ ਪਹੁੰਚੇ, ਠੱਗਾਂ ਦੇ ਮਕਾਨਾਂ ਤੇ ਵੀ ਪਹੁੰਚੇ, ਜਿਹੜੇ ਰਾਜੇ ਜਨਮ ਕਰਦੇ ਸਨ ਉਹਨਾਂ ਦੇ ਵੀ ਮੰਦਰਾਂ ਚ ਪਹੁੰਚੇ, ਹੋਰ ਜਿਹੜੇ ਇੱਧਰ ਉੱਧਰ ਪਖੰਡ ਜਾ ਕਰਦੇ ਸਨ ਉਹਨਾਂ ਨੂੰ ਵੀ ਜਣਾ ਦਿੱਤਾ ਵੀ ਅਸਲੀਅਤ ਕੀ ਹੈ। ਅਸਲੀਅਤ ਉਹ ਜਣਾ ਸਕਦਾ ਜਿਹੜਾ ਸਰਮੱਗ ਹੋਵੇ, ਜਿਹੜਾ ਆਪ ਹੀ ਇੰਨਾ ਹੈ ਉਹਨੇ ਕਿਸੇ ਨੂੰ ਕੀ ਰਸਤਾ ਦੱਸਣਾ, ਜਿਹੜਾ ਆਪ ਹੀ ਜੀਵਾ ਦੀਵਾ ਬੁਝਿਆ ਹੋਇਆ ਉਸਨੇ ਕਿਸੇ ਨੂੰ ਕੀ ਰੋਸ਼ਨੀ ਦੇਣੀ। ਔਰ ਇਸ ਤਰ੍ਹਾਂ ਆਪਣਾ ਪ੍ਰਸੰਗ ਚੱਲਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਤਾਂ ਦੀਪਾਂ ਨਵਾਂ ਖੰਡਾਂ ਇਤਨੇ ਬ੍ਰਹਿਮੰਡ ਦੇ ਗਿਣਦੇ ਹੁੰਦੇ ਹਨ ਸਾਰਿਆਂ ਬ੍ਰਹਿਮੰਡਾਂ ਦੇ ਵਿੱਚ, ਫਿਰ ਆਪਾਂ ਉਹਨਾਂ ਨੇ ਤਾਰੇ ਹੋਏ ਜੀਵਾਂ ਨੂੰ ਕਿਸ ਤਰ੍ਹਾਂ ਦੱਸ ਦਿਆਂਗੇ ਵੀ ਇਤਨੇ ਤਾਰੇ ਨੇ, ਪਤਾ ਇਸ ਸ਼ਲੋਕ ਨੂੰ ਹੀ ਜਾਣਦੇ ਹਾਂ। ਔਰ ਇਸ ਤਰ੍ਹਾਂ ਬਾਲਾ ਤੇ ਮਰਦਾਨਾ ਸਾਥੀ ਸਨ, ਤਲਵੰਡੀ ਦਾ ਜਨਮ ਸੀ, ਉਮਰ ਵੀ ਇੱਕੋ ਹੀ ਸੀ ਤਿੰਨਾਂ ਦੀ, ਥੋੜਾ ਬਹੁਤਾ ਫਰਕ ਹੋਣਾ। ਔਰ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆਂ ਦੇ ਭਲੇ ਵਾਸਤੇ, ਦੁਨੀਆਂ ਨੂੰ ਹਕੀਕਤ ਦੱਸਣ ਵਾਸਤੇ ਵੀ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ। ਆਹ ਜਿਹੜਾ ਤੂੰ ਠੱਗੀਆਂ ਮੱਗੀਆਂ ਕਰਦਾ ਹੈ ਜਾਂ ਦੁਨੀਆਂ ਤੇ ਜ਼ੁਲਮ ਕਰਦਾ ਹੈ, ਇਹਦਾ ਬਜਾਨਾ ਤੈਨੂੰ ਅੱਗੇ ਭੁਗਤਣਾ ਪਵੇਗਾ। ਹੁਣ ਆਪਾਂ ਨੂੰ ਤਾਂ ਪਤਾ ਨਹੀਂ ਵੀ ਅੱਗਾ ਕਿੱਥੇ ਹੈ, ਹੋਰਾਂ ਨੂੰ ਸਭ ਪਤਾ ਹੁੰਦਾ ਸਰਵਗ ਨੂੰ। ਇਸ ਤਰ੍ਹਾਂ ਤਿੰਨਾਂ ਹਿੱਸਿਆਂ ਦੇ ਵਿੱਚ ਬੋਲਿਓ, ਉਹ ਜਿਹੜੀ ਆਪਣੀ ਸਾਖੀ ਖੜੀ ਹੈ ਨਾ, ਅੱਜ ਜੋ ਸਾਪਾਂ ਨੂੰ ਅੱਗੇ ਤੋਰਨਾ ਉਹ ਸਾਖੀ ਨੂੰ ਪੂਰੀ ਕਰਨਾ ਗੁਰੂ ਕੋ। ਆਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆਂ ਦੇ ਭਲੇ ਵਾਸਤੇ, ਜਾਣੀ ਹਕੀਕਤ ਜਣਾਉਣ ਵਾਸਤੇ ਦੁਨੀਆਂ ਦੇ ਵਿੱਚ ਚੱਕਰ ਲਾਉਂਦੇ ਨੇ ਗੁਰੂ ਕੋ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਭਾਈ ਬੋਲਣਗੇ, ਫਿਰ ਸਾਰੀ ਸੰਗਤ ਜਿਹੜੀ ਬੈਠੀ ਆ, ਫਿਰ ਸਾਰੀਆਂ ਬੀਬੀਆਂ ਜਿੱਥੇ ਤਾਈਂ ਬੈਠੀਆਂ ਨੇ ਸਾਰੇ ਬੋਲਿਓ। ਜਦ ਆਪਾਂ ਜਵਾਨ ਦੁਆਰਾ ਗੁਰਬਾਣੀ ਨੂੰ ਉੱਚੀ ਪੜਾਂਗੇ ਤਾਂ ਆਵਾਜ਼ ਦੇ ਵਿੱਚ ਇੱਕ ਵਾਤਾਵਰਣ ਹੈ ਸ਼ਾਂਤੀ ਦਾ, ਜੈਸੀ ਆਵਾਜ਼ ਹੋਵੇਗੀ ਉਹ ਹਵਾ ਚ ਰਲਦੀ ਹੈ, ਉਹ ਹਵਾ ਫਿਰ ਅੱਗੇ ਜਾਂਦੀ ਹੈ, ਜਿਹੀ ਜੀ ਆਵਾਜ਼ ਆ ਉਹੋ ਜਿਹਾ ਵਾਤਾਵਰਣ ਪੈਦਾ ਹੋ ਜਾਵੇਗਾ। ਔਰ ਇਤਨੀ ਬੁਲੰਦ ਆਵਾਜ਼ ਨਾਲ ਆਪਾਂ ਨੇ ਬਾਣੀ ਪੜ੍ਹਨੀ ਹੈ, ਇਤਨਾ ਸ਼ਾਂਤਮਈ ਵਾਤਾਵਰਣ ਬਣਨਾ ਚਾਹੀਦਾ, ਦੂਏ ਨੂੰ ਦੂਏ ਦਾ ਸਾਹ ਨਾ ਸੁਣੇ, ਸਾਹ ਹੈ ਜਿਹੜਾ, ਆਵਾਜ਼ ਤਾਂ ਕੀ ਆਉਣੀ ਚਾਹੀਦੀ ਹੈ। ਜਾਂ ਇਸ ਤਰ੍ਹਾਂ ਆਪਾਂ ਸੰਗਤ ਦੇ ਵਿੱਚ ਬੈਠ ਕੇ ਕੀਰਤਨ ਕਰਾਂਗੇ ਤਾਂ ਮਨ ਇਕਾਗਰ ਹੋ ਜਾਵੇਗਾ। ਇਕਾਗਰ ਮਨ ਦੀ ਨਿਸ਼ਾਨੀ ਹੈ ਇੱਕ, ਮਾਨਵਾ ਜਾਂ ਫੁਰਨਾ ਛੱਡੇਗਾ ਨਾ, ਫੁਰਨਾ ਤਾਂ ਜਿਹੜਾ ਸਰੀਰ ਹੈ ਇਹ ਹੌਲਾ ਹੋਣਾ ਸ਼ੁਰੂ ਹੋ ਜਾਵੇਗਾ ਬਸ। ਔਰ ਇਸ ਤਰ੍ਹਾਂ ਸਾਰੇ ਪ੍ਰੇਮੀ ਗੱਜ ਵੱਜ ਕੇ ਬੋਲੋ, ਹੋਣਾ ਤਾਂ ਐਸਾ ਚਾਹੀਦਾ ਸੰਗਤ ਦੇ ਵਿੱਚ ਆ ਕੇ ਦੇਸ਼ ਕਾਲ ਵਸਤੂ ਭੁੱਲ ਜਾਣੀ ਚਾਹੀਦੀ ਹੈ। ਦੇਸ਼ ਕਾਲ ਵਸਤੂ ਇਹ ਤਿੰਨ ਚੀਜ਼ਾਂ ਨੇ ਹਮੇਸ਼ਾ ਜਿਹੜੀ ਆਪਾਂ ਨੂੰ ਭਾਸਦੀਆਂ ਰਹਿੰਦੀਆਂ, ਜਿਹੜੀਆਂ ਆਪਾਂ ਨੂੰ ਦੁਖੀ ਕਰਦੀਆਂ ਨੇ। ਦੇਸ਼ ਆਪਣਾ ਕੀ ਆ? ਹੁਣ ਸਰਗੁਣ ਸਤਿਗੁਰੂ ਦਾ ਪ੍ਰਕਾਸ਼ ਹੈ ਸਾਹਮਣੇ, ਸਰੂਪ ਸੰਗਤ ਦੇ ਸਰੂਪ ਦੇ ਵਿੱਚ ਆਪਾਂ ਇੱਥੇ ਬੈਠਿਆ ਹਜ਼ੂਰੀ ਚ, ਇਹ ਆਪਣਾ ਦੇਸ਼ ਹੈ। ਇਹ ਵੀ ਆਪਾਂ ਭੁੱਲਣਾ ਜਿੱਥੇ ਬੈਠਿਆ, ਆਪਾਂ ਨੇ ਭੁੱਲ ਜਾਣਾ ਵੀ ਇਹ ਖਾਲਸਾ ਸਕੂਲ ਨਹੀਂ ਹੈ ਇੱਥੇ। ਇਸ ਤੋਂ ਅੱਗੇ ਸਮਾਂ ਜਿਹੜਾ, ਸਮਾਂ ਕਾਲ ਸਮੇਂ ਨੂੰ ਕਹਿੰਦੇ ਨੇ, ਉਹ ਵੀ ਆਪਾਂ ਨੂੰ ਇਉਂ ਨਾ ਪਤਾ ਲੱਗੇ ਵੀ ਸਮਾਂ ਕਿੰਨਾ ਲੱਗ ਗਿਆ। ਇਹ ਬੰਦਗੀ ਕਰਨ ਵਾਲਿਆਂ ਦੇ ਜਿਹੜੇ ਪ੍ਰੇਮੀ ਨੇ, ਪਰਮੇਸ਼ਰ ਦੀ ਬੰਦਗੀ ਕਰਦੇ ਨੇ ਨਾ, ਜਿਹੜੇ ਨਾਮ ਦਾ ਅਭਿਆਸ ਕਰਦੇ ਨੇ, ਉਹਨਾਂ ਨੂੰ ਕਿਤੇ ਕਿਤੇ ਝਲਕੇ ਪੈਂਦੇ ਨੇ। ਜਦ ਸੁਰਤ ਸੂਖ ਮੰਡਲਾਂ ਨੂੰ ਚੜ੍ਹਦੀ ਹੈ ਨਾ, ਤਾਂ ਫਿਰ ਇੱਥੇ ਝਲਕੇ ਪੈਂਦੇ ਨੇ ਇਹ। ਉਹ ਦੇਸ਼ ਕਾਲ ਵਸਤੂ ਭੁੱਲਦੀ ਹੈ, ਪਤਾ ਨਹੀਂ ਲੱਗਦਾ ਵੀ ਮੈਂ ਕਿੱਦਾਂ ਕੁ ਬੈਠਾ। ਹੌਲੀ ਹੌਲੀ ਕਰਦਿਆਂ ਕਰਦਿਆਂ ਯਾਰ ਸੁਰਤ ਬਹੁਤ ਸੂਖਮ ਹੋ ਜਾਵੇਗੀ ਤੇ ਸਾਰੀ ਰਾਤ ਵੀ ਬੈਠ ਸਕਦਾ। ਇਹ ਤਾਂ ਆਪੋ ਆਪਣੀ ਮਿਹਨਤ ਵਾ, ਸਾਰੀ ਸਾਰੀ ਰਾਤ ਦੁਨੀਆਂ ਕੰਮ ਕਰਦੀ ਹੈ, ਉਹ ਨਹੀਂ ਸੁਣਦੀ। ਔਰ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਉਹ ਵੀ ਨਹੀਂ ਸੁਣਦੇ ਗੁਰੂ। ਔਰ ਸਮੇਂ ਦਾ ਪਤਾ ਨਾ ਲੱਗੇ। ਵਸਤੂ ਕਿਹਨੂੰ ਕਹਿੰਦੇ ਨੇ? ਵਸਤੂ ਕਹਿੰਦੇ ਨੇ ਕੋਈ ਚੀਜ਼ ਹੋਵੇ ਕੋਲ, ਜਿਵੇਂ ਮੇਰੇ ਸਾਹਮਣੇ ਮੈਕਰੋ ਫੂਲ ਪਏ ਨੇ। ਜਾਣੀ ਇਹ ਵੀ ਮੈਨੂੰ ਭਾਸਣ ਨਾ, ਜਿਹੜਾ ਕੋਲ ਪ੍ਰੇਮੀ ਬੈਠਾ ਨਾ ਆਪਣੇ, ਉਹਦੀ ਵੀ ਸੋਚੀ ਨਾ ਰਹੇ। ਕਹਿੰਦੇ ਦੇਸ਼ ਕਾਲ ਵਸਤੂ ਭੁੱਲ ਜਾਣੀ ਹੈ, ਫਿਰ ਕੀ ਰਹਿ ਜਾਏਗਾ? ਫਿਰ ਬਾਣੀ ਰਹੇਗੀ ਔਰ ਵਿਚਾਰ ਰਹੇਗੀ ਬਸ। ਅਗਰ ਇਹਨਾਂ ਚੋਂ ਕੋਈ ਭਾਸਦੀ ਹੈ ਸਮਝੋ, ਫਿਰ ਜੇ ਮਨ ਇਕਾਗਰ ਨਹੀਂ ਹੋਇਆ। ਇਕਾਗਰ ਤਾਂ ਇੱਥੇ ਹੀ ਸਿੱਖਣੀ ਆਪਾਂ ਨੇ ਗੁਰੂ ਦੀ ਹਜ਼ੂਰੀ ਚੋਂ ਹੀ, ਫਿਰ ਉਹਦੀ ਅੱਗੇ ਮਿਹਨਤ ਕਰਨੀ ਆ, ਉਸਨੂੰ ਵਧਾਉਣਾ। ਹੌਲੀ ਹੌਲੀ ਇਤਨੀ ਇਕਾਗਰਤਾ ਵਧਾ ਲੈਣੀ ਹੈ, ਕੰਮ ਕਾਰ ਦੇ ਵਿੱਚ ਵੀ ਇਕਾਗਰਤਾ ਬਣੀ ਰਹੇ। ਇਹ ਮਨੇ ਹੀ ਹੈ, ਮਨੇ ਹੀ ਕਰਦਾ, ਵਿਸ਼ੇਵਤਾ ਵੀ ਮਨੇ ਹੀ ਕਰਦਾ, ਟਿਕਦਾ ਵੀ ਮਨੇ ਹੀ ਹੈ। ਪਰ ਇਹ ਟਿਕਦਾ ਗੁਰੂ ਵਾਲੇ ਦਾ, ਨਗੋਰੇ ਦਾ ਕਦੇ ਨਹੀਂ ਟਿਕੇਗਾ। ਕਿਤਨੀ ਸਾਧਨਾ ਕਰੀ ਜਾਵੇ ਨਹੀਂ ਟਿਕੇਗਾ। ਔਰ ਤਿੰਨ ਹਿੱਸਿਆਂ ਦੇ ਵਿੱਚ ਬੋਲਣਾ, ਇਹ ਇਤਨਾ ਵਾਤਾਵਰਨ ਸ਼ਾਂਤ ਬਈ ਜਾਣੀ ਪਤਾ ਹੀ ਨਾ ਲੱਗੇ ਵੀ ਕਲਕੱਤਾ ਕਿੱਥੇ ਆ। ਫੜੋ ਪ੍ਰੇਮ ਦੇ ਨਾਲ
ਆਇਆ ਗੁਰੂ ਨਾਨਕ ਜਗ Thank you.
ਸ਼ਮਸ਼ਾਨ ਭੂਮਿਕਾ ਦੇ ਵਿੱਚ ਬੈਠੇ ਨੇ ਤਾਂ ਨਾ ਕੋਈ ਹਿੰਦੂ ਨਾ ਮੁਸਲਮਾਨ। ਹੁਣ ਇਸ ਗੱਲ ਨੂੰ ਵੀ ਹਰ ਇੱਕ ਨਹੀਂ ਸਮਝ ਸਕਦਾ ਹੈ। ਹਾਂ ਕੋਈ ਆਤਮਦਰਸ਼ੀ ਹੋਵੇ ਉਹ ਤਾਂ ਸਮਝ ਸਕਦਾ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ, ਜਾਂ ਜੈਸਾ ਹਿੰਦੂ ਮੁਸਲਮਾਨ ਹੋਣਾ ਚਾਹੀਦਾ। ਖੈਰ ਨਵਾਬ ਨੇ ਨੌਕਰ ਘੱਲਿਆ, ਕਹਿਣ ਲੱਗਿਆ ਭਾਈ ਅਸੀਂ ਨਹੀਂ ਆਉਣਾ, ਹੁਣ ਉਹਦੇ ਨੌਕਰ ਨਹੀਂ ਹਾਂ, ਅਸੀਂ ਤਾਂ ਉਸ ਨਵਾਬ ਦੇ ਨੌਕਰਾਂ ਖੁਦਾਬੰਦ ਕਰੀਮ ਦੇ, ਜਿਹਨੇ ਇਹ ਜੇ ਕਰੋਨਾ ਬਣਾ ਕੇ ਖਪਾ ਤੇ ਔਰ ਖਪਾ ਕੇ ਬਣਾਵੇਗਾ ਖਪਾਵੇਗਾ। ਅਸੀਂ ਤਾਂ ਹੁਣ ਰੱਬ ਦੇ ਵਕੀਲ ਹਾਂ, ਜਾ ਕਹਿੰਦੇ ਨਵਾਬ ਨੂੰ ਜਾ ਕੇ ਬੇਪਰਵਾਹੀ ਗੁਰਮੁਖ, ਬੇਪਰਵਾਹੀ ਆਵੇਗੀ ਇੱਕ ਤਰੀਕਾ ਜਿਹਨੂੰ ਅਸੂਲ ਕਹਿੰਦੇ ਨੇ, ਜਦ ਇਹ ਅਸੂਲ ਅਪਣਾ ਦੇਵੇਗਾ ਨਾ ਕਿਸੇ ਮਤ ਦਾ, ਚਾਹੇ ਕੋਈ ਪ੍ਰੇਮੀ ਹੈ, ਉਹਦੇ ਮਨ ਦੇ ਵਿੱਚ ਇਹ ਅਵਸਥਾ ਲਾਗੂ ਹੋ ਜਾਵੇਗੀ। ਜਾਂ ਮੇਰੀ ਚਿੰਤਾ ਮਿਠੀ ਮਨੁਆ ਬੇਪਰਵਾਹ, ਕਿਸੇ ਜਿਸ ਨੂੰ ਕਸੂ ਨਾ ਚਾਹੀਏ ਸੇਰੀ ਸ਼ਾਨ ਸ਼ਾਹ, ਕਹਿੰਦੇ ਚਾਹ ਗਈ ਚਾਹਨਾ ਇੱਛਾ ਪਦਾਰਥਾਂ ਦੀ, ਇਹ ਨਹੀਂ ਹੋਣੀ ਚਾਹੀਦੀ। ਚਿੰਤਾ ਜਿਹੜੀ ਜਾਂ ਪਦਾਰਥ ਖੁਸਦਾ ਫਿਰ ਚਿੰਤਾ ਪੈਦਾ ਹੋ ਜਾਂਦੀ ਹੈ, ਜਾਂ ਇਹਨਾਂ ਤੇ ਅੱਗੇ ਲੱਗ ਜਾਵੇਗਾ ਸਿੱਖ। ਮਨੁਆ ਬੇਪਰਵਾਹ, ਇਹ ਬੇਪਰਵਾਹ ਆਪਣਾ ਮਨ ਕਿਉਂ ਨਹੀਂ ਹੁੰਦਾ? ਇਹ ਬੇਪਰਵਾਹ ਤਾਂ ਨਹੀਂ ਹੁੰਦਾ, ਇਹਨੂੰ ਇੱਛਾ ਨਹੀਂ ਹੋਣ ਦਿੰਦੀ ਬੇਪਰਵਾਹ। ਜਦ ਇਹ ਨਿਰੀਛਤ ਹੋ ਜਾਵੇਗਾ, ਨਿਰੀਛਤ ਕੌਣ ਹੈ ਦੁਨੀਆਂ ਦੇ ਵਿੱਚ? ਨਿਰੀਛਤ ਆ ਆਤਮਾ, ਹੋਰ ਕੋਈ ਨਿਰੀਛਤ ਨਹੀਂ ਹੋਵੇਗਾ, ਇਹ ਆ ਤੱਤ ਵਿੱਚ ਮਹਾਤਮਾ ਹੋਵੇਗਾ ਨਿਰੀਛਤ। ਉਹ ਇਸ ਤਰ੍ਹਾਂ ਦੱਸਿਆ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ। ਦੌਖਾ ਨਵਾਬ ਮਹਾਰਾਜ ਜੀ ਨੇ ਕੌਣ ਦੇਖਦਾ ਰਿਹਾ, ਉਹਨੂੰ ਪਤਾ ਨਹੀਂ ਜਿਹੜਾ ਫਕੀਰ ਆ ਇਹਦਾ ਪ੍ਰੇਤ ਨਹੀਂ ਵਸੀ ਨਾ ਤਾਂ ਇਹ ਪੂਤ ਦੇ ਅਧੀਨ ਹੈ ਜਿਹੜਾ ਮਹਾਂਪੁਰਸ਼ ਹੈ ਜਾਂ ਗੁਰੂ ਹੈ, ਨਾ ਇਹ ਕਿਸੇ ਪਦਾਰਥ ਦੇ ਅਧੀਨ ਹੈ ਗੁਰੂ, ਨਹੀਂ ਤਾਂ ਬੇਪਰਵਾਹ ਹੁੰਦਾ ਹੈ। ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸਵਾਮੀ, ਜਿਹੜਾ ਆਤਮਾ ਦੇ ਵਿੱਚ ਨਹੀਂ ਮਿਲਿਆ ਉਸਨੂੰ ਇੱਛਾ ਰਹੇਗੀ ਕਿਸੇ ਚੀਜ਼? ਜਿੱਥੇ ਇੱਛਾ ਉੱਥੇ ਫਿਰ ਬੇਪਰਵਾਹੀ ਨਹੀਂ ਆਵੇਗੀ ਗੁਰੂ। ਨਵਾਬ ਜਾਣਦਾ ਸੀ ਵੀ ਠੀਕ ਆ ਉਹਨਾਂ ਦੀ ਅਵਸਥਾ ਜੋ ਹੈ, ਨਵਾਬ ਨੇ ਨੌਕਰ ਨੂੰ ਕਿਹਾ ਜਾ ਇਉਂ ਕਹਿ ਜਾ ਕੇ ਨਾਨਕ ਨੂੰ, ਰੱਬ ਦਾ ਵਾਸਤਾ ਪਾਈ ਜਾ ਕੇ ਬਈ ਹੈ ਗੁਰੂ ਨਾਨਕ ਜਿਸ ਦਾ ਤੂੰ ਫਕੀਰ ਹੈ ਨਾ ਰੱਬ ਦਾ, ਉਸਦੇ ਵਾਸਤੇ ਮੈਨੂੰ ਆ ਕੇ ਦੀਦਾਰ ਦੇ ਦੇ। ਹੁਣ ਤਾਂ ਹੋਰ ਹੋ ਗਈ ਨਾ ਗੱਲ, ਹੁਣ ਤਾਂ ਬੇਨਤੀ ਹੋ ਗਈ ਨਾ ਗੁਰਮੁਖ। ਉਹ ਮਹਾਤਮਾ ਪਿਆਰ ਦੇ ਭੁੱਖੇ ਹੁੰਦੇ ਹਨ, ਪਦਾਰਥਾਂ ਦੇ ਭੁੱਖੇ ਨਹੀਂ ਹੁੰਦੇ, ਪਰ ਉਹ ਪ੍ਰੇਮ ਨਾਲ ਉਹ ਜਿਹਾ ਹੀ ਗੁਰੂ ਹੁੰਦਾ, ਉਹੀ ਹੀ ਉਹਦੇ ਸਿੱਖ ਹੁੰਦੇ ਨੇ।
Thank you.
ਕਹਿ ਲੱਗੇ ਕਾਜੀ ਸਾਹਿਬ ਜੀ, ਮੁਸਲਮਾਨ ਬਣਨਾ ਹਿੰਦੂ ਬਣਨਾ ਬਹੁਤ ਔਖਾ, ਇਹ ਜਿਹੜਾ ਮੁਸਲਮਾਨ ਬਣਨਾ ਨਾ ਹਿੰਦੂ, ਇਹ ਬਹੁਤ ਨਾਮ ਵਾਤਰ ਨਹੀਂ ਹੁੰਦਾ ਹੈ, ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ, ਇਹ ਕਿਆ ਪ੍ਰੋਗ ਦੇਣਾ ਬੜਾ ਔਖਾ ਕਰਾਉਂਦਾ। ਸ਼ਰੀਅਤ ਹੈ ਪਹਿਲਾਂ ਤਾਂ ਸ਼ਰੀਅਤ ਦਾ ਸਰੂਪ ਕੀ ਹੈ, ਸ਼ਰ੍ਹਾਂ ਦੇ ਵਿੱਚ ਆ ਜਾਣਾ, ਪੰਜ ਨਵਾਜ਼ਾਂ ਪੜ੍ਹਨ ਲੱਗ ਜਾਣੀਆਂ, ਹਿੰਦੂ ਮਤ ਦੇ ਵਿੱਚ ਸ਼ਰ੍ਹਾਂ ਚ ਆ ਜਾਣਾ, ਤਿੰਨ ਸੰਧਿਆ ਕਰਨ ਲੱਗ ਪੈਣੀਆਂ, ਗੁਰੂ ਘਰ ਦੇ ਵਿੱਚ ਅੰਮ੍ਰਿਤ ਛਕ ਕੇ ਸ਼ਰ੍ਹਾਂ ਚ ਆ ਜਾਣਾ, ਪੰਜ ਬਾਣੀਆਂ ਪੜ੍ਹਨ ਲੱਗ ਜਾਣੀਆਂ, ਇਹ ਸ਼ਰੀਅਤ ਹੈ। ਪਹਿਲੀ ਇੱਕ ਪੜ੍ਹਾਈ ਹੈ, ਪਹਿਲੀ ਹੋਈ ਇਹ ਕਿਤਾਬ ਹੈ। ਆਓ ਜਦ ਇਹ ਕਰੇਗਾ, ਕਰਦਿਆਂ ਕਰਦਿਆਂ ਫਿਰ ਅੱਗੇ ਆਵੇਗੀ ਤਰੀਕ। ਇੱਥੇ ਤਾਂ ਹੁਣ ਪੰਜ ਨਵਾਜ਼ਾਂ ਹੀ ਪੜ੍ਹਨੀਆਂ ਨੇ ਨਾ,
ਪੰਜ ਬਾਣੀਆਂ ਹੀ ਪੜ੍ਹਨੀਆਂ ਨੇ, ਤਿੰਨ ਸੰਧੀਆਂ ਹੀ ਕਰਨੀਆਂ ਨੇ, ਤਾਂ ਸਰਾ ਤੇ ਤਰੀਕ ਤਰੀਕ ਤਾਉਂਦੀ ਆ ਅੱਗੇ। ਉਹਦੇ ਵਿੱਚ ਕੀ ਦੱਸਿਆ, ਦਮ ਦਮ ਨਾਮ ਸੰਭਾਲ ਦਾ ਦਮ ਨਾ ਵੇਖਾ ਜਾਏ, ਊਠਤ ਬੈਠਤ ਸੋਭਤ ਨਾਮ ਕਹੁ ਨਾਨਕ ਜਨ ਕੇ ਸਦਕਾਮ। ਊਠਤ ਬੈਠਤ ਸੋਭਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਪੜੋ ਪਾਸ਼ਨਾ ਦੇ ਦਰਜੇ ਜਾ ਗਿਆ, ਸ਼ਰੀਅਤ ਉੱਚਾ ਬੜਾ ਪ੍ਰੋਗਰਾਮ। ਜਦੋਂ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੰਦਾ, ਹਰ ਵਕਤ ਨਾਮ ਦਾ ਅਭਿਆਸ ਕਰਦਾ, ਸਮਝੋ ਇਹ ਦਸਵੀਂ ਜਮਾਤ ਚ ਚਲਿਆ ਗਿਆ, ਜਾਣੀ ਤਰੀਕਤ ਦੇ ਵਿੱਚ ਚਲਿਆ ਗਿਆ। ਜਦ ਅਭਿਆਸ ਕਰਦਾ ਨਾ, ਕਰਦਿਆਂ ਕਰਦਿਆਂ ਜਿਹੜਾ ਮਨ ਹੈ ਉਹ ਸੂਖਮ ਹੋਣਾ ਸ਼ੁਰੂ ਹੋ ਜਾਂਦਾ। ਸੂਖਮ ਜਦ ਮਨ ਸੂਖਮ ਹੋਵੇਗਾ ਨਾ, ਤਾਂ ਫਿਰ ਉਸਨੂੰ ਇਹ ਅਨੁਭਵ ਹੋਵੇਗਾ ਵੀ ਪਰਮੇਸ਼ਰ ਕਿਹਾ ਜਿਹਾ। ਕਰਦਿਆਂ ਕਰਦਿਆਂ ਫਿਰ ਇਹ ਮਾਰਫਤ ਦੇ ਵਿੱਚ ਚਲਿਆ ਜਾਵੇਗਾ। ਮਾਰਫਤ ਜਾਣੀ ਉੱਥੇ ਇਸਨੂੰ ਇਹ ਅਨੁਭਵ ਹੋਣਾ ਸ਼ੁਰੂ ਹੋਵੇਗਾ ਬਈ ਪਰਮੇਸ਼ਰ ਤਾਂ ਸਾਰਿਆਂ 'ਚ ਹੀ ਹੈ। ਜਿਹਦੀ ਸੁਰਤ ਉੱਥੇ ਚਲੀ ਜਾਵੇਗੀ ਸਮਝੋ ਉਹ ਮਾਰਫਤ ਦਾ ਅਧਿਕਾਰੀ ਹੈ। ਇੱਧਰ ਕਹਿ ਲਓ ਬੀਏ, ਜਦ ਫਿਰ ਉਹ ਆਤਮਾ ਚ ਲੈ ਹੋਵੇਗਾ, ਆਤਮਾ ਚ ਲੈ ਹੋ ਜਾਏਗਾ, ਸਾਰਿਆਂ ਦੇ ਵਿੱਚ ਆਪਣਾ ਆਪਾ ਦੇਖੇਗਾ, ਆਪੋ ਆਪਣੇ ਮਤ ਅਨੁਸਾਰ। ਅਸੀਂ ਆਪਣੇ ਗੁਰੂ ਨੂੰ ਦੇਖਣਾ ਸਾਰਿਆਂ ਦੇ ਵਿੱਚ, ਹਿੰਦੂ ਮਤ ਦੇ ਵਿੱਚ ਹਿੰਦੂ ਮਤ ਦਾ ਜੋ ਰਹਿਮ ਰਾ ਕੋਈ ਉਸ ਨੂੰ ਦੇਖਣਾ ਸਾਰਿਆਂ ਦੇ ਵਿੱਚ, ਇਸਲਾਮ ਦੇ ਵਿੱਚ ਖੁਦਾ ਦੇਖਣਾ ਸਾਰਿਆਂ ਦੇ ਵਿੱਚ। ਜੋ ਇਸ ਤਰ੍ਹਾਂ ਉਹ ਕਾਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ, ਐ ਕਾਜੀ ਸਾਹਿਬ ਜੇ ਤੂੰ ਸਾਰਿਆਂ ਦੇ ਵਿੱਚ ਖੁਦਾ ਦੇਖਦਾ ਨਾ ਤਾਂ ਤੂੰ ਫਿਰ ਮੁਸਲਮਾਨ, ਅਗਰ ਨਹੀਂ ਦੇਖਦਾ ਤਾਂ ਤੂੰ ਅਸਲੀ ਮਹਿਨਿਆਂ ਦੇ ਵਿੱਚ ਮੁਸਲਮਾਨ ਨਹੀਂ। ਠੀਕ ਹੈ, ਨਾਮ ਜ਼ਰੂਰ ਹੈ ਮੁਸਲਮਾਨ। ਇਹ ਜਿਹੜੇ ਪੜ੍ਹੇ ਲਿਖੇ ਲੋਕ ਹੁੰਦੇ ਨਾ, ਕ੍ਰਿਟੀਸਾਈਜ ਬਹੁਤ ਜਾਣ ਦਿੰਦੇ ਨੇ ਨੁਕਤਾਚੀਨੀ। ਚਲੋ ਪੜ੍ਹੇ ਲਿਖੇ ਹੁਣ ਵੀ ਮਹਾਤਮਾ ਨਾਲ ਨੁਕਤਾਚੀਨੀ ਕਰਦੇ ਨੇ ਆ ਕੇ। ਇੱਕ ਦਫ਼ਾ ਦਾ ਜ਼ਿਕਰ ਹੋਇਆ, ਬਾਬਾ ਕਰਨ ਸਿੰਘ ਮਹਾਰਾਜ ਜੀ ਹੋਤੀ ਮਰਦਾਨ ਵਾਲੇ ਕੁਰਸੀ ਤੇ ਬੈਠੇ ਨੇ, ਤਾਂ ਸੰਗਤਾਂ ਨੂੰ ਸਤ ਉਪਦੇਸ਼ ਕਰਦੇ ਨੇ ਕਿ ਕੋਈ ਗਿਆਨੀ ਆ ਗਿਆ ਪੜ੍ਹਿਆ ਹੋਇਆ। ਤਾਂ ਸ਼ਰਧਾ ਤਾਂ ਹੈ ਹੀ ਨਹੀਂ ਸੀ ਮਹਾਤਮਾ ਨੇ ਉਸਦੀ, ਤੇ ਉਹਦੀ ਪੜ੍ਹਾਈ ਤੇ ਸ਼ਰਧਾ ਸੀ ਬਸ। ਜੋ ਕੁਛ ਪੜ੍ਹਾਈ ਕਹਿੰਦੀ ਹੈ ਉਹਦੇ ਤੇ ਅਮਲ ਨਹੀਂ ਸੀ ਕਰਿਆ ਉਸਨੇ ਬਸ। ਜਿਹੜਾ ਅਮਲ ਕਰੇਗਾ ਸਹੀ ਹੈ, ਜਿਹੜਾ ਨਹੀਂ ਅਮਲ ਕਰੇਗਾ ਗਲਤ ਹੈ ਬਸ। ਜਿਸ ਤਰ੍ਹਾਂ ਆ ਗਿਆ ਉਪਰੀ, ਉਪਰੀ ਨਮਸਕਾਰ ਕਰੀ ਆ ਕੇ, ਉਪਰੀ ਸ਼ਰਧਾ ਤਾਂ ਹੈ ਹੀ ਨਹੀਂ ਸੀ। ਹੁਣ ਜਿਹਦੀ ਗੁਰਬਾਣੀ ਤੇ ਸ਼ਰਧਾ ਨਹੀਂ ਉਹ ਮੱਥਾ ਨਹੀਂ ਟੇਕੇਗਾ ਜਿਵੇਂ ਟੇਕਣਾ ਚਾਹੀਦਾ ਬਸ। ਰਸਮ ਜੀ ਅਦਾ ਕਰੇਗਾ ਉਹ ਰਸਮ। ਬੈਠ ਗਿਆ ਤਾਂ ਬਾਬਾ ਕਰਨ ਸਿੰਘ ਮਹਾਰਾਜ ਜੀ ਸਾਖੀ ਸੁਣਾਉਂਦੇ ਨੇ ਵੀ ਸਕੇਤ ਮੰਡੀ ਦਾ ਰਾਜਾ ਦਰਸ਼ਨਾਂ ਵਾਸਤੇ ਆਇਆ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ, ਲੱਖ ਰੁਪਈਆ ਲੰਗਰ ਦੇ ਪੇਟਾ ਰੱਖਿਆ ਸੇਵਾ ਵਾਸਤੇ। ਇਸ ਤਰ੍ਹਾਂ ਸਾਖੀ ਸੁਣਾਉਂਦੇ ਨੇ ਵੀ ਉਹਦੇ ਜਿਹੜੇ 60 ਸਾਲ ਉਹ ਗਰੀਬਾਂ ਭੰਗੀਆਂ ਨੇ ਘਰ ਉਸਨੇ ਕੱਟਣੇ ਸਨ, ਮਹਾਰਾਜ ਜੀ ਨੇ ਸੁਪਨੇ ਚ ਭੁਗਤਾ ਦਿੱਤੇ। ਸੁਪਨੇ ਚ ਵੀ ਕੋਈ ਜੀਵਨ ਹੈ, ਦੇਖਦੇ ਸੁੱਤੇ ਪਏ ਹੁੰਦੇ ਆ, ਸਾਰਾ ਕਾਰੋਬਾਰ ਉਵੇਂ ਹੀ ਕਰਦੇ ਹੁੰਦੇ। ਘਰ ਇਸ ਤਰ੍ਹਾਂ ਉੱਥੇ ਰਿਹਾ ਨਾ ਗਿਆ। ਕਹੇਗਾ ਠੀਕ ਹੈ ਜੀ, ਤਾਂ ਗੁਰੂਆਂ ਦੀਆਂ ਸਾਖੀਆਂ ਨੇ, ਤੁਸੀਂ ਵਿਹੜੇ ਦੇ ਲੋਕ ਵੀ ਕੁਛ ਕਰਦੇ ਹੋ, ਵਿਹੜੇ ਹੀ ਦੱਸਦੇ ਨੇ ਸੰਤਾਂ ਨੂੰ, ਦੇਖ ਤਾਂ ਹੀ ਇਹ ਜਾਂਦਾ, ਫਿਰ ਪੁੱਠੀਆਂ ਖੱਲਾਂ ਲੈਂਦੀਆਂ। ਆਓ ਇਸ ਤਰ੍ਹਾਂ ਇੰਨੀ ਗੱਲ ਕਹੀ ਹੈ ਸੰਤ ਮਹਾਰਾਜ, ਕਹਿੰਦੇ ਜਾਵ ਚੱਲਿਆ ਸੰਗਤ ਦਾ ਟਾਈਮ ਨਾ ਖਰਾਬ ਕਰ। ਜਦੇ ਲੀੜੇ ਪਾੜਨ ਲੱਗ ਗਿਆ, ਜਲਾਹੀ ਪਾੜਨ ਲੱਗ ਗਈ ਸੀ, ਜਦੇ ਲੀੜੇ ਪਾੜ ਲੱਗਾ, ਮਹਾਂਪੁਰਸ਼ਾਂ ਦਾ ਬਚਨ ਉਹਨਾਂ ਦੇ ਅੰਦਰ ਆਤਮਾ ਦੀ ਤਾਕਤ ਹੁੰਦੀ ਹੈ, ਇਹਨਾਂ ਲੋਕਾਂ ਦੇ ਅੰਦਰ ਅੱਖਰਾਂ ਦੀ ਤਾਕਤ ਹੁੰਦੀ ਹੈ। ਸਮਝੋ ਆਤਮਾ ਨਾਲ ਅੱਖਰ ਕਿਵੇਂ ਰਲ ਜਾਣਗੇ। ਹਕੀਕਤ ਇਹ ਕੋਈ ਨਿੰਦਿਆ ਨਹੀਂ ਕਿਸੇ ਦੀ, ਅਸਲੀਅਤ ਹੈ ਗੁਰੂ ਜਿਹੜਾ ਪੜਿਆ ਹੋਇਆ ਗਿਆਨੀ ਹੈ ਉਹਦਾ ਤਾਂ ਕਹਿਣਾ ਹੀ ਕੀ ਹੈ। ਫਿਰ ਜਿਹਨੇ ਆਪਣੇ ਸਰੂਪ ਨੂੰ ਪਛਾਣ ਲਿਆ, ਬੜੋ ਪ੍ਰੇਮ ਨਾਲ ਦੱਸਿਆ। ਮਹਾਂਪੁਰਸ਼ਾਂ ਨੂੰ ਜਾ ਕੇ ਛੇੜਿਆ, ਖੁਦ ਹੀ ਮਰਦਾਨ ਬਾਬਾ ਕਰਮ ਸਿੰਘ ਮਹਾਰਾਜ ਜੀ ਨੂੰ ਇਹ ਵੱਧ ਘੱਟ ਬੋਲਿਆ ਜਾ ਕੇ, ਜੇ ਤੁਸੀਂ ਭਲੀ ਚਾਹੁੰਦੇ ਹੋ ਤਾਂ ਮਾਫ਼ੀ ਮੰਗ ਲਓ ਜਾ ਕੇ, ਉਹ ਦਿਆਲੂ ਨੇ ਮਾਫ਼ ਕਰ ਦੇਣਗੇ। ਉਹ ਸੰਗਲਾ ਨਾਲ ਨੂੜਿਆ ਹੋਇਆ ਚਾਰ ਆਦਮੀਆਂ ਦਾ ਫੜਿਆ ਹੋਇਆ, ਹੋਰ ਪਿੰਡ ਦੇ ਪ੍ਰੇਮੀ ਰਲ ਕੇ ਨਾਲ ਹੋਤੀ ਵਰਦਾਨ ਲਿਆਂਦਾ, ਉਹਨੂੰ ਦੂਰ ਬੰਨ ਦਿੱਤਾ। ਉਹਨਾਂ ਪ੍ਰੇਮੀਆਂ ਨੇ ਆ ਕੇ ਨਮਸਕਾਰ ਕਰਕੇ ਖੜੇ ਹੋ ਗਏ, ਕਹਿ ਲਗੇ ਭਾਈ ਤੁਸੀਂ ਖੜੇ ਹੋ ਪ੍ਰੇਮੀਆਂ? ਕਹਿੰਦੇ ਮਹਾਰਾਜ ਜੀ ਕਿਰਪਾ ਕਰੋ, ਉਹਨੂੰ ਤਾਂ 2 ਸਾਲ ਹੋ ਗਏ ਸੰਗਲ ਲੱਗੇ ਨੂੰ, ਮਾਫ਼ ਕਰ ਦੇ, ਉਹਨੇ ਤਾਂ ਗਲਤੀ ਕਰ ਲਈ। ਕਹਿੰਦੇ ਚੰਗਾ ਲਿਆਓ, ਫਲ ਪਾ ਲਿਆ। ਉਹਨੇ ਲਿਆਂਦਾ, ਚਾਰ ਆਦਮੀਆਂ ਦਾ ਫੜਿਆ ਹੋਇਆ, ਕੇਸ ਖੁੱਲੇ, ਉਹਦੇ ਲੀੜੇ ਪਾਟੇ ਹੋਏ। ਜਦ ਬਾਬਾ ਕਰਮ ਸਿੰਘ ਮਹਾਰਾਜ ਦੇ ਚਰਣਾ ਤੇ ਆ ਕੇ ਨਮਸਕਾਰ ਕਰੀ, ਕਹਿੰਦਾ ਮੇਰਾ ਸਾਫਾ ਕਿੱਥੇ ਹੈ? ਨਮਸਕਾਰ ਕਰਨ ਸਾਰ ਉਹ ਇਸ ਤਰ੍ਹਾਂ ਬਹੁਤ ਮਹਾਂਪੁਰਸ਼ਾਂ ਨਾਲ ਜਾਦਵਾਂ ਨੇ ਦਰਵਾਸਾ ਨੂੰ ਟੀਚਰ ਕਰੀ, ਗੁਰੂ ਕੋ ਸਾਰੀ ਕੁੱਲ ਨਾਸ਼ ਕਰ ਦਿੱਤੀ ਉਸਨੇ ਦੇ। ਉਹ ਵਚਨ ਨਹੀਂ ਟਲੇਗਾ। 6ਵੇਂ ਪਾਤਸ਼ਾਹ ਮਹਾਰਾਜ ਜੀ ਲਾਹੌਰ ਤੰਬੂ ਲੱਗੇ ਰਹੇ ਨੇ, ਕੋਈ ਸਿੱਖ ਘੋੜਾ ਲਿਆਇਆ ਗੁਰੂ ਜੀ ਵਾਸਤੇ, ਸ਼ਾਹਜਹਾਨ ਦੇ ਅਹਿਲਕਾਰਾਂ ਨੇ ਘੋੜਾ ਖੋਲਿਆ। ਕਰਤ ਵੇਲੇ ਚ ਬੰਨ ਤਾਂ ਸਿੱਖ ਵਿਚਾਰਾ ਆਇਆ, ਰੋਈ ਜਾਂਦਾ। 6ਵੇਂ ਪਾਤਸ਼ਾਹ ਕਹਿਣਗੇ ਸਿੱਖਾ ਤੂੰ ਰੋਨਾ ਹੈ? ਕਹਿੰਦਾ ਮਹਾਰਾਜ ਜੀ ਘੋੜਾ ਲਿਆਂਦਾ ਸੀ, ਬਹੁਤ ਆਲਾ ਘੋੜਾ ਸੀ, ਸ਼ਾਹਜਹਾਨ ਦੇ ਅਫਸਰਾਂ ਨੇ ਖੋਲਿਆ। ਕਹਿੰਦੇ ਕੋਈ ਨੀ, ਤੇਰਾ ਸਾਡੇ ਕੋਲ ਆ ਗਿਆ, ਸਾਡੇ ਕੋਲ ਆ ਗਿਆ, ਤੂੰ ਰੋ ਨਾ। ਉਹ ਇਸ ਤਰ੍ਹਾਂ ਉਹ ਜਿਹੜਾ ਘੋੜਾ ਸੀ ਜੱਟ ਵੇਲੇ ਚ ਗਿਆ, ਨਾ ਕੱਪ ਖਾਂਦਾ ਨਾ ਪੈਰ ਲਾਉਂਦਾ। ਉਹ ਜਿਹੜੇ ਸਲੋਤਰੀ ਹੁੰਦੇ ਨੇ ਘੋੜਿਆਂ ਦੇ, ਜਾਓ ਉਸ ਨੂੰ ਕਿਹਾ ਵੀ ਦੇਖ ਇਹਨੂੰ ਬਿਮਾਰੀ ਕੀ ਹੈ। ਉਹ ਸਲੋਤਰੀ ਕਹਿੰਦੇ ਇਹਨੂੰ ਬਿਮਾਰੀ ਹੈ, ਜੇ ਇਹ ਕੱਲ ਨੂੰ ਤਵੇਲੇ ਚ ਰਹਿ ਗਿਆ ਨਾ ਸਾਰੇ ਘੋੜੇ ਹੀ ਟੁੱਟੇ ਹੋ ਜਾਣਗੇ। ਸ਼ਾਹੀ ਕਾਜੀ ਸੀ ਕੋਈ, ਉਹ ਜਾ ਕੇ ਸ਼ਾਹਜਹਾਨ ਨੂੰ ਆਪਣੇ ਮਤ ਅਨੁਸਾਰ ਸੁਣਾਉਂਦਾ ਹੁੰਦਾ ਕੁਛ। ਸ਼ਾਹਜਹਾਨ ਕਹਿੰਦਾ ਚੰਗਾ ਫਿਰ ਇਹਨੇ ਮਰਦਾ ਜਾਣਾ ਹੀ ਆ, ਕਾਜੀ ਨੂੰ ਦੇ ਦੋ, ਬਚ ਗਿਆ ਇਹਨੂੰ ਮੁਨਾਫਾ ਹੋ ਜਾਵੇਗਾ, ਨਹੀਂ ਇਹਨੇ ਮਰਦਾ ਜਾਣਾ ਹੀ ਆ, ਟੰਗਾ ਤਾਂ ਇਹ 3 ਨੀ ਲਾਉਂਦਾ ਧਰਤੀ ਨੂੰ। ਖੈਰ ਕਾਜੀ ਨੂੰ ਦੇਤਾ, ਕਾਜੀ ਲਈ ਜਾਂਦਾ ਹੁਣ ਘੋੜਾ। ਉਹ ਸਿੱਖ ਨੇ ਦੇਖ ਲਿਆ, ਕਹਿੰਦਾ ਮਹਾਰਾਜ ਜੀ ਉਹ ਘੋੜਾ। ਉਹ ਮਹਾਰਾਜ ਕਹਿੰਦੇ ਕਾਜੀ ਨੂੰ ਪੁੱਛੋ ਮੁੱਲ ਦੇਣ। ਹੁਣ ਕਾਜੀ ਨੂੰ ਵੀ ਪਤਾ ਜੀ ਇਹਨੇ ਮਰਦਾ ਜਾਣਾ ਹੀ ਹੈ। ਕਹਿੰਦਾ ਹਾਂ ਜੀ ਮੁੱਲ ਦੇ ਦਾਂਗੇ। ਕਹਿੰਦਾ ਕਿ 10,000 ਰੁਪਇਆ ਤੈਨੂੰ ਦੇ ਦਾਂਗੇ ਘੋੜੇ ਦਾ ਦੇ ਦੇ। ਕਹਿੰਦਾ ਲਓ ਜੀ ਲੈ ਲਓ 10,000। ਕਹਿੰਦੇ ਦੇਵਾਂਗੇ ਜਦ, ਜਾਂ ਤਾਂ ਵਿਸਾਖੀ ਹੋਵੇਗੀ, ਜਾਂ ਕੋਈ ਸ਼ਿਵਰਾਤ, ਇਸ ਤਰ੍ਹਾਂ ਜੋੜ ਮੇਲੇ ਹੁੰਦੇ ਨੇ, ਸੰਗਤਾਂ ਆਉਣਗੀਆਂ, ਫਿਰ ਤੈਨੂੰ ਮਾਇਆ ਦੇ ਦਾਂਗੇ, ਰੱਖੜੀ ਆਈ ਨੀ। ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਉੱਠ ਤਿਆਰੀ ਸੀਗਾ। ਖੈਰ ਉਹ ਘੋੜਾ ਲੈ ਲਿਆ, ਜਾਂ ਘੋੜਾ ਤਵੇਲੇ ਚ ਆਇਆ, 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਪਿੱਠੇ ਤੇ ਹੱਥ ਫੇਰਿਆ, ਘੋੜਾ ਹਿਣਕਣ ਲੱਗ ਗਿਆ। ਮੇਰੇ ਕੋਲ ਪਾਓ ਕਹਿੰਦੇ ਕਾਠੀ, ਸਿੱਖ ਦੀ ਸ਼ਰਧਾ ਪੂਰੀ ਕਰੇ, ਕਾਠੀ ਪਾਈ। 6ਵੇਂ ਪਾਤਸ਼ਾਹ ਮਹਾਰਾਜ ਜੀ ਉੱਤੇ ਚੜ ਗਏ, ਘੋੜਾ ਸਮਾਨ ਨੂੰ ਜਾਂ ਉੱਡਣਾ ਚਾਹੁੰਦਾ, ਐਸਾ ਘੋੜਾ ਸੀ। ਗੁਰੂ ਕਰੋ ਕਾਜੀ ਸੀ, ਰਾਹ ਦੇ ਵਿੱਚ ਤੰਬੂ ਸੀ ਮਹਾਰਾਜ ਜੀ ਦੇ, ਉਹ ਰੋਜ਼ ਜਾਂਦਾ ਹੁੰਦਾ ਸੀਗਾ ਕਿਲੇ ਦੇ ਵਿੱਚ, ਰੋਜ਼ ਆ ਕੇ ਪੁੱਛਿਆ ਕਰੇ ਮੇਰੇ ਪੈਸੇ ਦਓ ਭਾਈ, ਬਾਬੇ ਬੁੱਢੇ ਨੂੰ ਇਹ ਪੁੱਛਿਆ ਕਰੇ। ਬਾਬਾ ਜੀ ਕਹਿੰਦੇ ਕਾਜੀ ਜੀ ਤੁਹਾਡੇ ਪੈਸੇ ਨੀ ਰੱਖਣਗੇ, ਗੁਰੂ ਸਾਹਿਬ ਜੀ ਅਜੇ ਆਏ ਨੀ, ਪੈਸੇ ਦੇ ਦਿਆਂਗੇ। ਖੈਰ 5-7 ਦਿਨ ਹੋਏ ਜਾਂ ਜ਼ਿਆਦਾ ਕਹਿ ਲਓ, ਤਾਂ ਕਾਜੀ ਆਇਆ, ਹਕੂਮਤ ਸੀ ਨਾ ਹਕੂਮਤ ਤੇ ਬਾਬੇ ਬੁੱਢੇ ਨਾਲ ਵੱਧ ਘੱਟ ਗੱਲਾਂ ਕਰਨ ਲੱਗ ਗਿਆ। ਬਾਬਾ ਜੀ ਬਹੁਤ ਸ਼ਾਂਤੀ ਸੇ ਬੋਲਦੇ ਨੇ, ਕਾਜੀ ਘਬਰਾਓ ਨਾ, ਗੁਰੂ ਸਾਹਿਬ ਜੀ ਤੁਹਾਡੇ ਪੈਸੇ ਨੀ ਰੱਖਦੇ ਹਨ। ਬੋਲਦਾ ਇੱਥੇ ਤਾਂ ਹੀ ਚੱਲਿਆ, ਕਹਿੰਦਾ ਜਵਾਈ ਬਣ ਕੇ ਲੈ ਲੂ ਮੈਂ ਤਾਂ ਪੈਸੇ, ਜਵਾਈ ਬਣ ਕੇ। ਬਾਬਾ ਬੁੱਢਾ ਕਹਿ ਲੱਗਾ ਕਿਤੇ ਤੇਰੀ ਜਵਾਈ ਨਾ ਬਣ ਜਾਣ, ਤੇਰੀ ਨਾ ਜਵਾਈ ਬਣ ਜਾਣ। 6ਵੇਂ ਪਾਤਸ਼ਾਹ ਮਹਾਰਾਜ ਜੀ ਬਗਦੇ ਬੈਠੇ ਸੀ, ਗੁਰੂ ਬਾਬੇ ਬੁੱਢੇ ਦਾ ਬਚਨ ਸੁਣ ਲਿਆ, ਹੁਣ ਮੋੜੇ ਕੌਣ? ਚਲੋ ਇਤਨੀ ਤਾਕਤ ਹੈ ਸਿੱਖ ਦੇ ਵਿੱਚ। 4 ਵਜੇ 6ਵੇਂ ਪਾਤਸ਼ਾਹ ਮਹਾਰਾਜ ਜੀ ਨਿਕਲੇ, ਕਹਿੰਦੇ ਬਾਬਾ ਜੀ ਜਰਾ ਸੋਚ ਕੇ ਤਾਂ ਬਚਨ ਕਰਿਆ ਕਰੋ, ਆਪਣਾ ਮਜ਼ਬ ਨੀ ਰਲਦਾ।
ਉਲਟਾ ਮੁਸਲਮਾਨ ਆਪਾਂ ਗੁਰਸਿੱਖ ਹਾਂ, ਹੁਣ ਮੈਨੂੰ ਮੁਸਲਮਾਨਾਂ ਦਾ ਜਵਾਈ ਬਣਾ ਤਾ ਤੁਸੀਂ, ਹੁਣ ਮੈਨੂੰ ਕੌਲਾ ਲੈਣੀ ਪਵੇਗੀ, ਕੌਲਾ ਉਹਦੀ ਲੜਕੀ ਸੀ ਗੁਰੂ ਕੋ। ਦੇਖੋ ਇਹ ਮਹਾਂਪੁਰਸ਼ਾਂ ਦਾ ਬਚਨ ਹੈ, ਗੁਰਸਿੱਖਾਂ ਦਾ ਤੜੇਗਾ ਨੀ, ਗੁਰੂ ਸਾਹਿਬ ਨੇ ਬਚਨ ਤਾਰਿਆ ਨੀ, ਗੁਰਮੁਖਾ ਫਿਰ ਕੌਲੋ ਕੌਲਾ ਨੂੰ ਲੈ ਕੇ ਆਵੇ ਘੋੜੇ ਤੇ ਚੜਾ ਕੇ, ਕਹਿੰਦੇ ਚੰਗਾ ਤੁਸੀਂ ਤਾਂ ਡੇਰੇ ਨੂੰ ਲੈ ਕੇ ਚੱਲੋ, ਅਸੀਂ ਤੁਹਾਡਾ ਵਚਨ ਪੂਰਾ ਕਰਦੇ ਹਾਂ। ਇਸ ਤਰ੍ਹਾਂ ਜਿਹੜਾ ਮਹਾਂਪੁਰਸ਼ਾਂ ਦਾ ਗੁਰਸਿੱਖਾਂ ਦਾ ਵਚਨ ਗੁਰੂ ਕਦੇ ਨੀ ਬੁੜੇਗਾ, ਉਹਨਾਂ ਚ ਤਾਕਤ ਆਤਮਾਂ ਦੀ ਹੁੰਦੀ। ਉਹ ਜਿਹੜਾ ਪਾਜੀ ਸੀ ਕਹਿਣ ਲੱਗਾ, ਨਾਨਕ ਜੀ ਤੁਸੀਂ ਤਾਂ ਸਾਰਿਆਂ ਦੇ ਵਿੱਚ ਰੱਬ ਦੇਖਦੇ ਹੋ ਖੁਦਾ? ਕਹਿੰਦੇ ਹਾਂ ਭਾਈ, ਅਸੀਂ ਤਾਂ ਸਾਰਿਆਂ ਚ ਹੀ ਦੇਖਦੇ। ਕਹਿੰਦੇ ਫਿਰ ਜੇ ਤੁਸੀਂ ਸਾਰਿਆਂ ਚ ਰੱਬ ਦੇਖਦੇ ਹੋ ਤਾਂ ਫਿਰ ਮਸੀਤ, ਠਾਕੁਰ ਦੁਆਰਾ ਜਾਂ ਧਰਮਸ਼ਾਲਾ, ਗੁਰਦੁਆਰਾ ਤਾਂ ਇੱਕੋ ਹੀ ਨੇ, ਫਿਰ ਸਾਰੇ ਰੱਬ ਦੇ ਹੀ ਘਰ ਨੇ, ਸਾਡੇ ਨਾਲ ਨਵਾਜ਼ ਪੜ੍ਹ ਲਓ ਫਿਰ। ਇਹਨਾਂ ਦਾ ਇਹੀ ਜ਼ੋਰ ਆ ਬਸ, ਏਦੂ ਗਾਹ ਨੀ ਟੱਪਦੇ ਹਾਂ, ਜਾਂ ਕਹਿਣਗੇ ਸਾਡੇ ਨਾਲ ਖਾਣਾ ਖਾ ਲਓ ਜਾਂ ਨਵਾਜ਼ ਪੜ੍ਹ ਲਓ, ਵੀ ਨਵਾਜ਼ ਪੜ੍ਹ ਲੈਣਗੇ ਮੁਸਲਮਾਨ ਬਣ ਜਾਣਗੇ। ਔਰ ਦੁਨੀਆਂ ਆਪੋ ਆਪਣੇ ਮੱਤਾਂ ਨੂੰ ਖਿੱਚਦੀ ਹੈ, ਜਿਸ ਵਾਸਤੇ ਮਨੁੱਖਾਂ ਦੇ ਵੀ ਆ ਉੱਧਰ ਨੂੰ ਨਹੀਂ ਜਾਂਦੀ ਹੈ, ਉਹਨੂੰ ਸੋਚੀ ਹੋਈ ਨਹੀਂ ਆ ਗੁਰੂ। ਔਰ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਅਸੀਂ ਨਵਾਜ਼ ਪੜ੍ਹ ਲੈਂਦੇ ਹਾਂ, ਰੱਬ ਦਾ ਹੀ ਭਜਨ ਕਰਨਾ, ਰੱਬ ਦੀ ਇਬਾਦਤ ਕਰਨੀ ਆ ਉੱਥੇ, ਚਲੋ ਅਸੀਂ ਨਵਾਜ਼ ਪੜ੍ਹ ਲੈਂਦੇ ਹਾਂ। ਸਾਰੇ ਸ਼ਹਿਰ ਦੇ ਵਿੱਚ ਗੋਗਾ ਮੱਚ ਗਿਆ, ਭਈਆ ਜੈ ਰਾਮ ਜੀ ਨੂੰ ਦੱਸਿਆ ਕਿਸੇ ਨੇ ਤੇਰਾ ਸੰਬੰਧੀ ਆ ਜਿਹੜਾ ਉਹ ਤਾਂ ਮੁਸਲਮਾਨ ਬਣਨ ਚਲਿਆ ਗਿਆ, ਉਹ ਬੇਬੇ ਨਾਨਕੀ ਕੋਲ ਜਾ ਕੇ ਗਿਲਾ ਕਰਨ ਲੱਗਿਆ। ਬੇਬੇ ਨਾਨਕੀ ਕਹਿਣਗੇ ਤੁਸੀਂ ਅਜੇ ਦੇਖਿਆ ਹੀ ਨੀ ਗੱਲਾਂ ਕੋਈ, ਮੇਰਾ ਵੀਰ ਮੁਸਲਮਾਨ ਨਹੀਂ ਬਣੇਗਾ, ਉਹਨਾਂ ਚ ਕੋਈ ਘਾਟਾ ਪੂਰਾ ਕਰੇਗਾ, ਘਾਟਾ ਪੂਰਾ ਕਰਨਾ ਹੈ ਗੁਰੂ ਨਾਨਕ ਦੇਵ ਮਹਾਰਾਜ। ਬਹੁਤ ਘਾਟੇ ਨੇ ਆਪਣੇ ਜਿਗਰੋ, ਬਹੁਤ ਦੁਨੀਆਂ ਐਸੀ ਹੈ ਪਖੰਡਾਂ ਦੁਆਰਾ ਹੀ ਕੁਛ ਬਣਨਾ ਚਾਹੁੰਦੀ ਹੈ, ਪਖੰਡਾਂ ਦੁਆਰਾ ਹੀ, ਐਸਾ ਨਹੀਂ ਬਣਿਆ ਜਾਵੇਗਾ। ਜਾਂ ਵਸਤੂ ਹੋਵੇਗੀ ਨਾ, ਦਾਦੇ ਨੇ ਵੀ ਇੱਕ ਸ਼ਾਇਦ ਸਾਰਾ ਬ੍ਰਹਮ ਗਿਆਨੀਆਂ ਦਾ ਬਣਿਆ ਹੋਇਆ ਸੀ, ਬ੍ਰਹਮ ਗਿਆਨੀਆਂ ਦਾ ਲਿਖਿਆ ਹੋਇਆ ਨਾ ਧਾਰਮਿਕ ਸ਼ਾਸਤਰਾਂ ਦੇ ਵਿੱਚ, ਵੀ ਬ੍ਰਹਮ ਗਿਆਨ ਇਸ ਨੂੰ ਕਹਿੰਦੇ ਨੇ, ਤਾਂ ਉਸ ਪੜ੍ਹ ਕੇ ਵੀ ਸਾਰੇ ਬ੍ਰਹਮ ਗਿਆਨੀ ਬਣ ਗਏ, ਪੜ੍ਹੇ ਲਿਖੇ ਹੁੰਦੇ ਹੀ ਨੇ ਸਾਰੇ ਆਪੋ ਆਪਣੇ ਮੱਤਾਂ ਅਨੁਸਾਰ। ਗੁਰੂ ਨਾਨਕ ਦੇਵ ਮਹਾਰਾਜ ਨੇ ਸੋਚਿਆ ਵੀ ਇਹਨਾਂ ਨੂੰ ਵੀ ਜਣਾ ਦਈਏ ਵੀ ਬ੍ਰਹਮ ਗਿਆਨੀ ਦੇ ਕਿਹੋ ਜਿਹੇ ਲੱਛਣ ਹੁੰਦੇ ਨੇ, ਬ੍ਰਹਮ ਗਿਆਨੀ ਕੌਣ ਹੁੰਦਾ ਹੈ। ਚਲੇ ਗਏ ਗੁਰਮੁਖ ਉਸ ਦੇ ਸ਼ਹਿਰ ਦੇ ਵਿੱਚ ਜਿੱਥੇ ਬ੍ਰਹਮ ਗਿਆਨੀਆਂ ਦਾ ਸ਼ਹਿਰ ਸੀ, ਉੱਥੇ ਦੇ ਰਾਜੇ ਨੂੰ ਹੋਇਆ ਸੀ ਕੋੜ। ਮਹਾਰਾਜ ਜੀ ਬਾਹਰ ਬੈਠ ਕੇ ਮਰਦਾਨੇ ਨੂੰ ਕਹਿੰਦੇ ਲਾ ਬੁਝਕਾ, ਚਾਹ ਸ਼ਹਿਰ ਦੇ ਵਿੱਚ ਉਕਾ ਦੇ ਦੇ, ਬਈ ਇੱਕ ਬੈਲ ਆਇਆ ਉਹ ਰੋਗ ਨੀ ਰਹਿਣ ਦਿੰਦਾ, ਬੜੋ ਬਰਿਆਂ ਵਾਲਿਆਂ ਕਹਿ ਬਾਜ ਉਹਨਾਂ ਦਾ ਖੋਲਣਾ ਆ ਗਿਆ।
ਮਰਦਾਨਾ ਕਹਿਣ ਲੱਗਿਆ, ਉਹ ਤਾਂ ਮਾਨਸ ਕਰ ਜਸਮਾਨੀ ਦੋਈ ਰੋਗ ਚੱਕ ਦਿੰਦਾ ਐਸਾ ਬੈਗਾ, ਕਹਿੰਦਾ ਮੇਰੇ ਨਾਲ ਚੱਲ। ਉਹ ਜਿਹੜਾ ਅਹਿਲਕਾਰ ਸੀ ਮਰਦਾਨੇ ਦੇ ਨਾਲ ਆ ਗਿਆ, ਗੁਰੂ ਨਾਨਕ ਦੇ ਮਹਾਰਾਜ ਜੀ ਬਾਲੇ ਸਮੇਤ ਬੈਠੇ ਨੇ, ਕਹਿੰਦੇ ਆਏ ਬੈਠੇ ਨੇ ਵੈਦ ਜੀ। ਉਹ ਅਹਿਲਕਾਰ ਕਹਿੰਦਾ ਵੈਦ ਜੀ ਸਾਡੇ ਰਾਜੇ ਨੂੰ ਕੋੜ ਹੋਇਆ ਹੈ, ਰਾਜਾ ਬਹੁਤ ਧਰਮਾਤਮਾ, ਤੁਸੀਂ ਕਿਰਪਾ ਕਰੋ ਇਸਦਾ ਕੋੜ ਚੱਕ ਸਕਦੇ ਹੋ। ਹਾਂ ਮਹਾਰਾਜ, ਕਹਿੰਦੇ ਤਾਂ ਸਰੀਰ ਕੋਈ ਕੋੜ ਹੈ, ਜਿਹੜਾ ਮਨ ਦਾ ਕੋੜ ਆ ਉਹ ਵੀ ਚੱਕ ਦਿੰਦੇ ਹਾਂ ਅਸੀਂ ਤਾਂ। ਕਹਿਣਗੇ ਗੱਲ ਇਹ ਹੈ ਭਾਈ, ਥੋੜੀ ਜਿਹੀ ਚੀਜ਼ ਚਾਹੀਦੀ ਆ ਸਾਨੂੰ। ਉਹ ਅਹਿਲਕਾਰ ਕਹਿਣ ਲੱਗਾ, ਦੱਸੋ ਜੀ ਰਾਜਿਆਂ ਕੋਲ ਮੋਤੀਆਂ ਦਾ ਘਾਟਾ ਹੁੰਦਾ, ਜੋ ਕਹੋਗੇ ਉਹੀ ਮੰਗਾ ਦਿਆਂਗੇ। ਕਹਿੰਦੇ ਬ੍ਰਹਮ ਗਿਆਨੀ ਦਾ ਤੇਲ ਚਾਹੀਦਾ, ਤੁਹਾਡੇ ਹੈ ਕੋਈ ਬ੍ਰਹਮ ਗਿਆਨੀ? ਉਹ ਕਹਿੰਦੇ ਜੀ ਸਾਰਾ ਹੀ ਸ਼ਹਿਰ ਬ੍ਰਹਮ ਗਿਆਨੀਆਂ ਦਾ ਹੀ ਹੈ। ਕਹਿੰਦੇ ਸਾਰੇ ਨੀ ਅਸੀਂ ਲੈਣੇ, ਇੱਕ ਚਾਹੀਦਾ ਸਾਨੂੰ ਤਾਂ। ਕਰ ਉਹ ਅਹਿਲਕਾਰ ਬਹੁਤ ਖੁਸ਼ ਹੋ ਗਿਆ ਵੀ ਰਾਜਾ ਅਰੋਗ ਹੋ ਜਾਵੇਗਾ, ਬ੍ਰਹਮ ਗਿਆਨੀਆਂ ਤਾਂ ਲਾਈਨਾਂ ਹੀ ਫਿਰਦੀਆਂ ਨੇ। ਜੇ ਮਜਨੂੰ ਵੀ ਬਣ ਗਏ ਸੀ, ਮਜਨੂੰ ਜਾਂ ਲੇਲਾ ਨੇ ਕਹਿਤਾ ਸੀ ਮੇਰੇ ਨਾਂ ਤੇ ਬਿੱਲ ਕੱਟ ਦਿਆ ਕਰ, ਜਿੰਨਾ ਸ਼ਕੇ ਸ਼ਿਕਾਏ ਦੇਈ ਜਾਇਆ ਕਰ। ਫਿਰ ਲੱਗਦੀਆਂ ਲਾਈਨਾਂ ਮਜਨੂੰਆਂ ਦੀਆਂ, ਖਾਣ ਪੀਣ ਵਾਲਿਆਂ ਦੀਆਂ, ਲੱਖਾਂ ਰੁਪਇਆ ਬਿੱਲ ਬਣਿਆ ਕਰੇ। ਕਹਿਣ ਲੱਗੇ ਇਤਨਾ ਮਜਨੂੰ ਖਾ ਜਾਂਦਾ? ਕਹਿੰਦੇ ਹਾਂਜੀ ਇੰਨੀ ਖਾ ਜਾਂਦਾ ਉਹ ਤਾਂ। ਕਹਿੰਦੇ ਚੰਗਾ ਹੁਣੇ ਉਹ ਕਰਿਓ, ਜਿਹੜਾ ਆਵੇ ਨਾ ਬਈ ਮੈਂ ਮਜਨੂੰ ਆ, ਉਸਨੂੰ ਇਉਂ ਕਿਹੋ ਕਲੇਜੀ ਦਾ ਮਾਸ ਮੰਗਿਆ ਲੇਲਾ ਨੇ, ਉਹਨੂੰ ਦਿਓ ਫਿਰ ਖਾਣ ਨੂੰ। ਜਿਹੜੀਆਂ ਲਾਈਨਾਂ ਲੱਗੀਆਂ ਖੜੀਆਂ ਨੇ, ਜਾਂ ਮੂਹਰਲੇ ਨੂੰ ਕਿਹਾ ਨਾ, ਪਿਛਲੇ ਤਾਂ ਜਦੇ ਉੱਡ ਗਏ ਬੱਜ ਗਏ ਸਭ, ਬੜਾ ਮੁਸ਼ਕਿਲ ਆ ਮੇਰੇ ਉਦੋਂ ਰੱਬ ਨੂੰ ਪਾਉਣਾ ਬਹੁਤ ਮੁਸ਼ਕਿਲ ਆ, ਕੋਈ ਖਾਲਾ ਜੀ ਦਾ ਵਾਰਾ ਨਹੀਂ ਹੈ, ਮਰਨਾ ਪੈਂਦਾ, ਮਰਨਾ ਗੱਲਾਂ ਤਾਂ ਗੱਲਾਂ ਹੀ ਹੁੰਦੀਆਂ ਨੇ। ਉਹ ਜਿਹੜੇ ਵਰਮ ਗਿਆਨੀ ਹੁੰਦੇ ਨੇ ਉਹ ਤਾਂ ਬੋਲਦੇ ਨੇ, ਉਹ ਤਾਂ ਇੱਕ ਵਸਤਾ ਹੁੰਦੀ ਹੈ ਵਰਮ ਗਿਆਨੀ ਦੀ। ਤਾਂ ਮਜਨੂੰ ਕਹਿਣਾ ਲਿਆ ਵੀ ਮਠਿਆਈ ਨੀ ਖਾਣੀ ਹੈ। ਕਹਿਣਾ ਕਲੇਲਾ ਦਾ ਸੁਨੇਹਾ, ਉਹ ਕੀ ਸੁਨੇਹਾ? ਕਹਿੰਦਾ ਉਹਨੇ ਕਿਹਾ ਵੀ ਮਾਸ, ਕਹਿੰਦਾ ਸਾਰਾ ਹੀ ਸਰੀਰ ਵੱਢ ਲਓ। ਇਹ ਵਰਮ ਗਿਆਨੀ ਦੇ ਵਿੱਚ ਤਾਕਤ ਹੁੰਦੀ ਆ ਗੁਰੂ। ਖੈਰ ਉਸ ਜਾ ਕੇ ਅਹਿਲਕਾਰ ਨੇ ਡੌਂਡੀ ਪਟਾ ਦੀ ਬਈ ਬ੍ਰਹਮ ਗਿਆਨੀ ਚਾਹੀਦਾ, ਉਹਦਾ ਤੇਲ ਕੱਢਣਾ ਖੋਲੂ ਚ ਪੀਰ ਕੇ, ਫਿਰ ਉਹ ਰਾਜੇ ਦੇ ਸਰੀਰ ਤੇ ਮਰਨਾ ਰੋਗ ਹੋ ਜਾਵੇਗਾ। ਜਾਂ ਸੁਣੀ ਡਾਉਂਦੀ ਨਾ ਡਾਉਂਦੀ, ਪਤਾ ਨੀ ਕਿਹੜੀਆਂ ਖੱਡਾਂ ਚ ਵੜ ਕੇ ਕਿਚੜਾ ਮੰਗਣ। ਬਹੁਤ ਦੁਨੀਆਂ ਜਵਾਨ ਨਾਲ ਗੱਲਾਂ ਕਰਦੀ ਆ ਗੁਰੂ, ਕੋਲੀ ਕੋਲੀ ਆਤਮਾ ਨਾਲ ਗੱਲਾਂ ਕਰਦਾ ਗੁਰਸਿੱਖ, ਬੜੋ ਪ੍ਰੇਮ ਨਾਲ ਸਾਰੇ ਲੋਕੇ Thank you.
ਤਿੰਨ ਦਿਨ ਹੋ ਗਏ ਡੌਂਡੀ ਪਿੜਦੇ ਨੂੰ ਬਰਮ ਗਿਆਨੀ ਨੀ ਕੋਈ ਨਿਕਲਿਆ ਗੁਰੂ। ਆਹ ਜਿਹੜਾ ਬਰਮ ਗਿਆਨੀ ਸੀ ਉਸ ਨੂੰ ਇਹ ਗੱਲ ਸੁਣੀ, ਜਿਸ ਤਰ੍ਹਾਂ ਸਾਡੀ ਸੰਪਰਤਾ ਚੋਂ ਬਾਬਾ ਖੁਦਾ ਸਿੰਘ ਮਹਾਰਾਜ ਜੀ ਹੋਏ ਨੇ, ਬਾਬਾ ਨਰੰਗਾਬਾਦ ਵਾਲੇ ਵੀਰ ਸਿੰਘ ਦੇ ਉਹ ਸੇਵਕ ਸਨ ਗੁਰੂ। ਆਪਣੀ ਮੌਜ ਦੇ ਵਿੱਚ ਫਿਰਦੇ ਫਿਰਦੇ ਪਟਿਆਲੇ ਆ ਗਏ ਤਾਂ ਕਥਾ ਹੋ ਰਹੀ ਹੈ ਸੁਖਮਨੀ ਸਾਹਿਬ ਦੀ ਅਸ਼ਟਪਦੀ ਦੀ, ਜੋ ਬ੍ਰਹਮ ਗਿਆਨੀ ਦੇ ਲੱਛਣ ਦੱਸੇ ਨੇ, ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ, ਜੋਗਰ ਤਾਏ ਸਾਈ ਜੁਗਤ ਨਾਨਕੋ ਪੁਰਖ ਕਹੀਏ ਜੀਵਨ ਮੁਕਤ ਫਿਰ ਵਧੇ ਮੁਕਤਾਵੇਗੀ ਅੱਗੇ। ਕਾਲਿਕ ਮਾਈ ਵਿਉਹ ਦਾ ਛੰਨਾ ਭਰ ਲਿਆ ਜੀ, ਅੱਠ ਦਿਨ ਹੋ ਗਏ ਕਥਾ ਹੁੰਦੀ ਨੂੰ। ਇਸੇ ਹੀ ਪੰਕਤੀ ਤੇ ਬਈ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚ ਵਿਉਹ ਹਰ ਅੰਮ੍ਰਿਤ ਇੱਕੋ ਜਿਹਾ ਤਾਂ ਸਾਹਮਣੇ ਖੜ ਗਈ ਆ ਕੇ। ਉਹ ਜਿਹੜਾ ਕਥਾ ਕਰਦਾ ਸੀ ਉਹਨੂੰ ਕਹਿਣ ਵੀ ਤੁਹਾਨੂੰ ਹਫ਼ਤਾ ਹੋ ਗਿਆ ਕਥਾ ਕਰਦਿਆਂ ਨੂੰ, ਆ ਲੋ ਵਿਉਹ ਦਾ ਛੰਨਾ ਲੈ ਕੇ ਆ, ਤੁਹਾਡੇ ਛਾ ਕੋਈ ਬ੍ਰਹਮ ਗਿਆਨੀ ਵੀ ਉਹ ਇਸ ਨੂੰ ਵਿਉਹ ਨੂੰ ਕਥਾ ਭੁੱਲ ਗਈ, ਕਥਾ ਹੀ ਭੁੱਲ ਗਈ ਕਰੋ। ਖੁਦਾ ਸਿੰਘ ਮਹਾਰਾਜ ਜੀ ਪਿੱਛੇ ਬੈਠੇ ਸਨ, ਕਹਿਣਗੇ ਮਾਤਾ ਉਹਨੇ ਲਿਆ ਠੀਕ ਹੈ, ਜੰਗਲ ਦੇ ਵਿੱਚ ਸ਼ੇਰ ਹੁੰਦਾ ਜ਼ਰੂਰ ਹੈ ਪਰ ਦੂਰੇ ਜਾਨਵਰ ਜ਼ਿਆਦੇ ਹੁੰਦੇ ਨੇ। ਛੰਨਾ ਫੜ ਲਿਆ ਮਾਤਾ ਤੋਂ, ਜਦ ਦੇਖਿਆ ਵੀ ਇਹ ਵਿਉਹ ਪੀ ਕੇ ਹੁਣ ਮਰੇਗਾ, ਆਲੇ ਦੁਆਲੇ ਇਕੱਠ ਹੋ ਗਿਆ ਬਹੁਤ। ਚੌਪੜਾ ਵਾਰੀ ਬੈਠੇ ਸਨ, ਮੂੰਹ ਨੂੰ ਲਾ ਕੇ ਛੰਨਾ ਖਾਲੀ ਕਰਕੇ ਰੱਖ ਦਿੱਤਾ, ਸੁਰਤ ਦੀ ਜਿਹੜੀ ਸਰੀਰ ਚੋਂ ਖਿੱਚ ਕੇ ਆਤਮਾ ਚ ਜੋੜ ਦਿੱਤੀ ਗੁਰਮੁਖੋ। ਚਾਰ ਦਿਨ ਸਮਾਧੀ ਲਾ ਕੇ ਬੈਠੇ, ਚਾਰ ਦਿਨ, ਚੌਥੇ ਦਿਨ ਨੇਤਰ ਖੋਲੇ, ਫਿਰ ਕਨੀ ਵਿਉਹ ਕਿੱਧਰ ਨੂੰ ਚਲੀ ਗਈ। ਵਿਉਹ ਨੀ ਉਹ ਆਤਮਾ ਨੂੰ ਵਿਉਹ ਨੀ ਚੜ੍ਹਦੀ, ਉਹ ਆਤਮਾ ਚ ਲੈ ਗਏ ਸੁਰਤ ਨੂੰ, ਤੇ ਤਾਕਤ ਹੁੰਦੀ ਆ ਗੁਰਮੁਖੋ। ਇਸ ਤਰ੍ਹਾਂ ਉਹ ਜਿਹੜਾ ਬ੍ਰਹਮ ਗਿਆਨੀ ਜੀ ਉਹਦੇ ਕੰਨ ਚ ਆਵਾਜ਼ ਪਈ, ਉਹ ਫਿਰ ਆਇਆ ਨਮਸਕਾਰ ਕਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆ ਕੇ। ਕਹਿਣ ਲੱਗਾ ਮਹਾਰਾਜ ਜੀ ਇਹ ਜਿਹੜਾ ਰਾਜ ਹੈ ਨਾ ਸਾਡਾ ਬਹੁਤ ਧਰਮਾਤਮਾ, ਮੈਂ ਬ੍ਰਹਮ ਗਿਆਨੀ ਤਾਂ ਨਹੀਂ ਹਾਂ, ਅਗਰ ਜੇ ਤੁਹਾਨੂੰ ਸਰੀਰ ਦੀ ਲੋੜ ਆ, ਮੇਰਾ ਸਰੀਰ ਪੀੜ ਦੋ ਖੋਲੀ ਤਾਂ ਇਸ ਦੇ ਵਿਚਾਰੇ ਦੇ ਮਨ ਨੂੰ ਇਹ ਰਾਜੀ ਹੋ ਜਾਵੇ, ਇਹ ਬਹੁਤ ਪਰਜਾ ਨੂੰ ਸੁਖ ਦਿੰਦਾ। ਮਹਾਰਾਜ ਨੇ ਜਾਣ ਲਿਆ ਵੀ ਇਸ ਲਈ ਮੈਂ ਇਹਨਾਂ ਚ ਵਰੂ ਗਿਆ ਨਹੀਂ ਹੈ, ਉਹ ਜਣਾਉਂਦਾ ਨਹੀਂ ਹੈ ਆਪਣੇ ਆਪ। ਖੈਰ ਐਲਕਾਰ ਨੂੰ ਕਹਿਣ ਲੱਗੇ ਵੀ ਇੱਥੇ ਕੜੌਂਚੀਆਂ ਕੱਢੋ, ਜਿਵੇਂ ਜਲ ਧਾਰਾ ਕਰਦੇ ਹੁੰਦੇ ਨੇ, ਇੱਕ ਉੱਚੀ ਇੱਕ ਉਤੂ ਨੀਵੀਂ, ਦੋ ਕੜੌਂਚੀਆਂ। ਬੜਾ ਸਾਰਾ ਮਾਸੀ ਜਿਹੜਾ ਪਾਣੀ ਦਾ ਭਰ ਕੇ ਰੱਖ ਦਿੱਤਾ, ਉਹਦੇ ਚ ਲੀਰ ਦੇ ਦਿੱਤੀ, ਕਹਿੰਦੇ ਰਾਜੇ ਨੂੰ ਚੱਕ ਕੇ ਲਿਆਓ। ਰਾਜਾ ਕਹਿੰਦਾ ਥੱਲੇ ਦੀ ਜਿਹੜੀ ਚੌਂਕੀ ਰਾਜਾ ਨੂੰ ਉਸ ਤੇ ਬਹਾਲਿਆ ਚੌਂਕੀ ਤੇ, ਉਹ ਜਿਹੜਾ ਬ੍ਰਹਮ ਗਿਆਨੀ ਕਹਿੰਦਾ ਜਿਹੜਾ ਬ੍ਰਹਮ ਗਿਆਨੀ ਨਹੀਂ ਹਾਂ, ਮਹਾਰਾਜ ਕਹਿੰਦੇ ਤੂੰ ਉਸਲੀ ਚੌਂਕੀ ਤੇ ਬੈਠ। ਕਹਿੰਦੇ ਮੱਠ ਦੀ ਲੀਰ ਕੱਢ ਦਿਓ ਵਿੱਚੋਂ, ਜਦ ਮੱਠ ਚੋਂ ਲੀਰ ਕੱਢੀ ਤਾਂ ਪਾਣੀ ਫਿਰ ਉਸ ਬ੍ਰਹਮ ਗਿਆਨੀ ਤੇ ਪੈਣਾ ਸ਼ੁਰੂ ਹੋਇਆ। ਗੁਰਮੁਖੋ ਬ੍ਰਹਮ ਗਿਆਨੀ ਦੇ ਸਰੀਰ ਨੂੰ ਪਾਣੀ ਲਾ ਕੇ ਉਹ ਕੋੜੀ ਰਾਜੇ ਦੇ ਸਰੀਰ ਤੇ ਪੈਣ ਲੱਗ ਗਿਆ। ਕੀ ਹੋਇਆ? ਕੰਚਨ ਵਰਗਾ ਸਰੀਰ ਹੋ ਗਿਆ ਗੁਰਮੁਖੋ। ਇਸ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਬ੍ਰਹਮ ਗਿਆਨੀ ਜਿਹੜਾ ਹੁੰਦਾ ਨਾ ਉਹਦੇ ਵਿੱਚ ਤਾਕਤ ਹੁੰਦੀ ਹੈ। ਦੇਖੋ ਵਿਉਹ ਦਾ ਅੰਮ੍ਰਿਤ ਬਣਾ ਦਿੱਤਾ ਬਾਬਾ ਖੁਦਾ ਸਿੰਘ ਮਹਾਰਾਜ ਜੀ ਨੇ, ਪ੍ਰਗਟੀ ਕਲੀ ਜਨਾਤੀ ਵੀ ਇਸ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਆਓ ਇਸ ਤਰ੍ਹਾਂ ਜਿਹੜਾ ਕਾਜੀ ਸਾਡੇ ਨਾਲ ਨਵਾਜ਼ ਪੜ੍ਹ ਲਓ। ਫਿਰ ਮਹਾਰਾਜ ਕਹਿੰਦੇ ਚਲੋ ਰੱਬ ਦਾ ਹੀ ਨਾਮ ਲੈਣਾ। ਚਲੇ ਗਏ, ਜੁਮੇ ਦਾ ਦਿਨ ਸੀ, ਨਵਾਬ ਦੀ ਸ਼ਾਹੀ ਮਸ਼ੀਨ ਦੇ ਵਿੱਚ ਬਹੁਤ ਲੱਖਾਂ ਸਲਾਮ ਦੇ ਬੰਦੇ ਆ ਕੇ ਨਵਾਜ਼ ਪੜ੍ਹਦੇ ਸਨ। ਹੁਣ ਵੀ ਦੇਖ ਲਓ ਆ ਕਲਕੱਤੇ ਹੀ ਰੋ ਕੇ ਅਠੀ ਹੈ ਨਾ, ਕੋਈ ਗਿਣ ਨਹੀਂ ਸਕਦਾ ਇਤਨੇ ਬੰਦੇ ਉੱਤੇ ਧਰਮ ਤਲਾ ਦੇ ਵਿੱਚ ਇਕੱਠੇ ਹੁੰਦੇ ਨੇ। ਸੌ ਦਾ ਲੋਟ ਸਪੀਕਰ ਲੱਗਿਆ ਹੁੰਦਾ ਪੂਰਾ, ਦੇਖ ਲਓ ਉਹ ਪੰਜ ਨਵਾਜ਼ਾਂ ਪੜ੍ਹਦੇ ਨੇ ਉਸ ਦਿਨ ਪੂਰੀਆਂ। ਆਓ ਇਸ ਤਰ੍ਹਾਂ ਨਵਾਜ਼ ਦੀ ਰਸਮ ਅਦਾ ਹੋਈ, ਨਵਾਬ
और वह काजी मूहरे खड़े ने बाकी सारे पिछे जो रवाज हों आपको अपने मत ला कदे बैठ जाना कदे खड़ जाना कदे उंजल जा कर लेना कदे गोडिया से हथ रख लेने ऐसा उन्होंने जिम्मे आप कीर्तन करते हैं अपने इष्ट देव की सारे ही करते ने ग्रंथ गुरु नानक देव महाराज जी शरीक नहीं हो नवाज दे शामिल नहीं हो बैठे रहे देखते रहे गली नवाज पूरी हो गई काका जी बोलिया कहेगा नवाब साहब गुरु नानक पैदा करके आज ये शरीक नहीं होया नवाब साहब कहेगा क्यों नानक जी तुम पैदा करा सी गुरु नानक देव महाराज कहते जे तू नवाज पढ़ता मैं तेरे नाल शामिल हो जाता पैदा नवाज घोड़िया नहीं पढ़ी है तेरा जेड़ा नवाज पढ़ने वाला मन सी ना जेड़ा परमेश्वर नाल जोड़ना सी वह तो कावत दे विच घोड़िया उत्ते हथ फेरदा सी उहदा घोड़िया ने कन्न फड़फड़ देखदा सी भी किहड़ा चंगा है नवाज जां पाज भूसा दा बाणी मन नूं एकागर करके पढ़ी दी है ना वह जिहड़ा नवाब सी झूठ ना बोल सकिया कहिंदा काजी साहब मेरा ख्याल कायम नहीं ख्याल मेरा कायम नहीं सी वह काजी बोल उठिया कहना मेरे नाल शरीक होना सी कहिंदे काजी साहब जी तेरा भी ख्याल कायम नहीं सी वस्तु तो ख्याल नूं मिलनी है परम ज्ञान तो मन नूं होना है शरीर नूं नहीं होवेगा होवेगा तद जद नाल जुड़ेगा नाम दे एवें किवें हो जाएगा कहेंगे काजी साहब तेरे कोड़ी सूही है छोटा जा बछेरा दो दिन का पिछले पास बड़ा सारा टोआ बछेरा खुला है फिर दावे घोड़ी ने आले दुआले तेरी जड़ी सुरती जड़ी नवाज ना लगनी सी ना नाम नाल वो नहीं लगी घोड़े के आले दुआले फिर दी वे टोए च टिके ना मर जा किसी टोए च टिके हर इस तरह निरुत्तर करते गुरु नानक देव महाराज जी ने गुरु नानक देव महाराज जी ने आपां कहने भी मन दी बुझली उहदा सरबत सब कुछ जानदा हुंदा गुरु कह लगे काजी साहब जी नवाब साहब जी हैरान ना होवो आपो अपने मत अनुसार इबादत करो रब की सिख बाणी पढ़ो मन नूं एकागर करके पढ़ो हिंदू संध्या करो मन नूं एकागर करके करो मुसलमान नवाज पढ़ो मन नूं एकागर करके पढ़ो तद जाके गुजारा नहीं है परमेश्वर की बंदगी बिना पर रस्म अदा नहीं करनी मन नूं एकागर करके उन्हां नूं इह उपदेश लागे
ਵਾਲੇ ਮਰਦਾਨੇ ਨੂੰ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਹੋਰ ਜੰਗਲ ਦੇ ਵਿੱਚ ਬੈਠੇ ਨੇ। ਸਾਲ ਦੇ 360 ਦਿਨ ਹੈ, 12 ਮਹੀਨੇ ਨੇ, ਦੋ ਦੋ ਮਹੀਨੇ ਦੀ ਇੱਕ ਰੁੱਤ ਬੰਦੀ ਹੈ। ਸਾਉਣ ਭਾਦੋ ਦਾ ਮਹੀਨਾ ਜੰਗਲ ਦੇ ਵਿੱਚ ਬੈਠੇ ਨੇ, ਮੀਂਹ ਪੈਂਦਾ। ਮਰਦਾਨਾ ਕਹਿਣਗਾ ਮਹਾਰਾਜ ਰੋਈਆਂ ਚ ਫਿਰੀ ਜਾਂਦੇ ਹੋ, ਕਦੇ ਬਸਤੀਆਂ ਦੇ ਵਿੱਚ ਵੀ ਦਿਨ ਕੱਟ ਲਿਆ ਕਰੋ। ਕਹਿੰਦੇ ਮਰਦਾਨਿਆ ਤੈਨੂੰ ਰੋਈਆਂ ਚੰਗੀਆਂ ਨੀ ਲੱਗਦੀਆਂ, ਇਉਂ ਲੱਗਦਾ ਉਹ ਭਲਿਆ ਲੋਕਾਂ ਇਹਨਾਂ ਰੋਈਆਂ ਦੇ ਵਿੱਚ ਬੈਠ ਕੇ ਤਾਂ ਮਹਾਤਮਾ ਨੇ ਤਾੜੀਆਂ ਸਮਾਧੀਆਂ ਲਾਈਆਂ ਨੇ, ਇਹਦਾ ਜੰਗਲ ਨੇ ਜਿਹੜੇ ਸੋਭਨੀਕ ਨੇ। ਉਹ ਇਸ ਤਰ੍ਹਾਂ ਕਹਿੰਦਾ ਮਹਾਰਾਜ ਜੀ ਆ ਮੀਂਹ ਪੈਂਦਾ, ਦੋ ਮਹੀਨੇ ਕਿਤੇ ਕੱਟ ਲਓ। ਉਧਰੋਂ ਕੋਈ ਆਉਂਦਾ ਦੀ ਚਿੱਠੀ ਰਸਾਇਣ ਪਾਣੀ ਦੇ ਵਿੱਚ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਉਹ ਕੌਣ ਆਉਂਦਾ ਬਈ ਸਾਹਮਣੇ, ਮੋਢੇ ਚ ਥੈਲਾ ਪਾਇਆ ਹੋਇਆ ਚਿੱਠੀਆਂ ਦਾ। ਮਰਦਾਨਾ ਕਹਿੰਦਾ ਮਹਾਰਾਜ ਜੀ ਕੋਈ ਚਿੱਠੀ ਰਸਾਇਣ ਲੱਗਦਾ, ਡਾਕ ਜਾਂ ਪੋਸਟਮੈਨ ਆ ਕੋਈ। ਕਹਿੰਦੇ ਫਿਰ ਇਹ ਪਾਣੀ ਦੇ ਵਿੱਚ ਕਿਉਂ ਆਉਂਦਾ, ਇਹਨੂੰ ਨੀ ਆਰਾਮ ਕਰਨਾ ਚਾਹੀਦਾ। ਕਹਿੰਦਾ ਮਹਾਰਾਜ ਜੀ ਦੀ ਤਾਂ ਨੌਕਰੀ ਹੈ, ਪੈਸੇ ਲੈਣੇ ਨੇ, ਬੱਚੇ ਪਾਲਣੇ ਨੇ। ਅੱਛਾ, ਕਹਿੰਦੇ ਮੈਂ ਸਾਡੀ ਵੀ ਨੌਕਰੀ, ਅਸੀਂ ਵੀ ਰੱਬ ਦੇ ਨੌਕਰ ਹਾਂ, ਅਸੀਂ ਵੀ ਰੱਬ ਦਾ ਸੰਦੇਸ਼ ਦੇਣਾ, ਅਸੀਂ ਵੀ ਮੀਂਹ ਤੇ ਨੇਰੀ ਨੀ ਦੇਖਣੀ ਹੈ। ਚੰਗਾ ਜੇ ਤੇਰਾ ਜੀ ਕਰਦਾ ਚੱਲ ਤੈਨੂੰ ਘੁੱਗ ਵਸੋ ਦਿਖਾ ਦਿੰਦੇ। ਕਹਿੰਦੇ ਰਵਾਬ ਛੇੜ, ਫਿਰ ਰਵਾਬ ਛੇੜਿਆ ਮਰਦਾਨੇ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰਿਓ ਸ਼ਬਦ ਉਚਾਰਨ ਕੀਤਾ ਪ੍ਰੇਮ ਦਾ ਪੜੋ ਪਾਣੀ ਆ ਜੋੜੇ ਖੋਲ ਲੈਂਦੇ ਨੇ, ਜਿੱਥੇ ਸੁੱਕਾ ਪਾ ਲੈਂਦੇ। ਸਾਰੀ ਦਿਹਾੜੀ ਚਲੇ ਗਏ, ਸਾਹਮਣੇ ਪਿੰਡ ਆਇਆ। ਫਿਰ ਮਹਾਰਾਜ ਕਹਿੰਦੇ ਮਰਦਾਨਿਆ ਵੀ ਤੈਨੂੰ ਹੁਣਾ ਪਿੰਡ ਦਿਖਾਲਣਾ ਘੁੱਗ ਵਸੋਂ, ਜਾਣੀ ਅਲਫ ਤੋਂ ਇਹ ਤਾਂ ਹੀ ਸਾਰੇ ਠੱਗ ਨੇ ਇਹ ਜਿੰਨੇ ਇੱਥੇ ਵਸਦੇ ਨੇ, ਇਹ ਠੱਗਾਂ ਦਾ ਪਿੰਡ ਹੈ ਸਾਰਾ ਹੀ। ਜਿਹੜਾ ਇਹਨਾਂ ਦੇ ਹੱਥ ਆਉਂਦਾ ਮਾਰ ਕੇ ਮਾਲ ਵਤਾ ਖੋ ਲੈਂਦੇ ਨੇ। ਬਾਹਰ ਮੁਖੀ ਮੁਖੀ ਠੱਗ ਬੈਠੇ ਨੇ ਸੱਠ ਦੇ ਵਿੱਚ, ਉਹਨਾਂ ਨੇ ਦੇਖਿਆ ਵੀ ਤਿੰਨ ਮੁਸਾਫ਼ਰ ਨੇ, ਇਹਨਾਂ ਕੋਲ ਬਹੁਤਾ ਬਾਜ ਮਾਲ ਨਹੀਂ ਹੈ, ਇਹਨਾਂ ਦੇ ਚਿਹਰੇ ਉਹ ਦੱਸਦੇ ਨੇ ਵੀ ਇਹਨਾਂ ਕੋਲ ਹੀਰੇ ਹੋਣਗੇ, ਚਿਹਰੇ ਬਹੁਤ ਚਮਕਦੇ ਨੇ ਇਹਨਾਂ ਦੇ, ਚਿਹਰਾ ਭਜਨ ਵਾਲੇ ਦਾ ਹੀ ਚਮਕਦਾ ਗਰੋਥ।
ਜਿਹੜਾ ਚਿੰਤਾਵਾਨ ਪੁਰਸ਼ ਆ ਉਹਦਾ ਚਿਹਰਾ ਤਾਂ ਇਹ ਹੁੰਦਾ ਜਿਵੇਂ ਜਲਿਆ ਹੁੰਦਾ। ਦੇਖ ਲਓ ਮਹਾਤਮਾ ਕੋਈ ਬਾਜ ਧਨ ਨਹੀਂ ਹੁੰਦਾ, ਅੰਦਰ ਧਨ ਹੁੰਦਾ ਉਹਨਾਂ ਦੇ ਆਤਮ ਧਨ ਜਿਹਨੂੰ ਕਹਿੰਦੇ, ਉਹਦੀ ਖੁਸ਼ੀ ਚੜੀ ਹੁੰਦੀ ਆ ਮਸਤੀ ਅਰਵਤ। ਜਦ ਗੁਰੂ ਨਾਨਕ ਦੇਵ ਮਹਾਰਾਜ ਜੀ ਮਜਨੂੰ ਟੱਲੇ ਪਹੁੰਚੇ ਨੇ, ਉੱਥੇ ਇੱਕ ਹਥਵਾਨ ਹਾਥੀ ਦਾ ਕੋਈ ਨੌਕਰ ਸੀ, ਉਹ ਹਾਥੀ ਮਰ ਗਿਆ। ਉਹ ਹਥਵਾਨ ਰੋਣ ਲੱਗ ਗਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਸਨ, ਮਰਦਾਨੇ ਨੇ ਦੇਖਿਆ, ਕਹਿੰਦਾ ਤੂੰ ਰੋਨਾ ਵੀ? ਕਹਿੰਦਾ ਜੀ ਮੇਰਾ ਤਾਂ ਮੈਂ ਸੇਵਾਦਾਰ ਸੀ ਹਾਥੀ ਦਾ, ਉਹ ਮਰ ਗਿਆ, ਮੇਰੀ ਰੋਜੀ ਬੰਦ ਹੋ ਜੀ। ਕਹਿੰਦੇ ਚੱਲ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ, ਹਾਥੀ ਚਿੰਤਾ ਕਰ ਦੇਣਗੇ। ਉਹ ਆ ਗਿਆ, ਅਰਜ ਕਰੀ, ਕਹਿੰਦਾ ਮਹਾਰਾਜ ਜੀ ਹਾਥੀ। ਮਹਾਰਾਜ ਕਹਿੰਦੇ ਮਰਿਆ ਨੀ, ਤੈਨੂੰ ਭੁਲੇਖਾ ਪੈ ਗਿਆ, ਉਹ ਤਾਂ ਜਿੰਦਾ ਹਾਥੀ ਤਾਂ ਕਰ। ਉਹ ਕਹੇ ਮਰਿਆ ਜਾ? ਤੀਸਰੀ ਗੱਲ ਮਹਾਰਾਜ ਜੀ ਨੇ ਕਿਹਾ, ਮਰਦਾਨਾ ਕਹਿੰਦਾ ਹਤਵਾਨ ਇਹ ਸੱਤਵਾਦੀ ਨੇ, ਇਹ ਤਾਂ ਸੱਤਵਾਦੀ ਨੇ, ਜੋ ਕਹਿੰਦੇ ਨੇ ਠੀਕ ਹੈ। ਕਹਿੰਦੇ ਜਾ ਦੇਖ ਹਾਥੀ। ਜਦ ਗਿਆ ਉੱਥੇ ਤਬੇਲੇ ਦੇ ਵਿੱਚ ਝੂਲੇ ਖੜਾ ਹਾਥੀ, ਪਲੋ ਪਲੀ ਦੇ ਵਿੱਚ ਰਾਜੇ ਨੂੰ ਪਤਾ ਲੱਗਿਆ। ਰਾਜੇ ਨੇ ਕਿਹਾ ਵੀ ਆਈ ਸਾਹਿਬ ਕੀ ਰਾਇਆ, ਜਿਹਨੇ ਹਾਥੀ ਜਿੰਦਾ ਕਰਤਾ, ਮੇਰੇ ਕੋਲ ਆਓ ਮੈਂ ਉਸਦਾ ਦਰਸ਼ਨ ਕਰਦਾ। ਕਈ ਵਿੱਚ ਜਾਂਦੇ ਨੇ ਅਹਿਲਕਾਰ, ਕਹਿੰਦੇ ਰਾਜਾ ਸਲਾਮਤ ਫਕੀਰ ਨੂੰ ਆਪਣੇ ਕੋਲ ਬੁਲਾਉਣਾ ਹਕਾਮ ਤਾਂ, ਬੇਅਦਬੀ ਹੈ ਫਕੀਰ ਦੀ, ਆਪ ਇਜਾਰਤ ਕਰੋ, ਚਲੋ ਆਪ ਜਾ ਕੇ ਇਜਾਰਤ ਕਰੋ। ਆਇਆ ਰਾਜਾ, ਵਚਨ ਵਲਾ ਸੁਣਦੇ ਰਹੇ। ਮਹਾਰਾਜ ਕਹਿੰਦੇ ਅਸੀਂ ਨੀ ਜਿੰਦਾ ਕੀਤਾ, ਪਹਿਲਾਂ ਹੀ ਜਿੰਦਾ ਸੀ ਇਹ ਤਾਂ, ਇਹਨੂੰ ਤਾਂ ਭੁਲੇਖਾ ਪੈ ਗਿਆ ਸੀ। ਉਹ ਫਿਰ ਰਾਜਾ ਕਹਿੰਦਾ ਮਹਾਰਾਜ ਜੀ ਮੈਨੂੰ ਸ਼ਰਾਬ ਪੀਣ ਦੀ ਆਦਤ ਆਈ, ਮੈਂ ਸੁਣਿਆ ਵੀ ਗੋਰਖਨਾਥ ਵੀ ਜਿਹੜੇ ਸ਼ਰਾਬ ਪੀ ਕੇ ਫਿਰ ਉਹ ਸਮਾਧੀਆਂ ਤਾੜੀਆਂ ਲਾਉਂਦੇ ਸੀ। ਮਹਾਰਾਜ ਕਹਿੰਦੇ ਸਵਾ ਤਾੜੀਆਂ ਨੇ, ਜਿਹੜੇ ਸ਼ਰਾਬ ਪੀ ਕੇ ਕਮਲਾ ਹੋ ਜਾਣਾ ਜਾਂ ਹੋਰ ਕੋਈ ਮਦ ਪੀ ਲੈਣਾ ਕਮਲਾ ਹੋ ਜਾਣਾ, ਇਹ ਕੋਈ ਸਮਾਧੀ ਹੈ? ਕਹਿੰਦਾ ਆਪ ਨੂੰ ਸਲਾਹੀ ਘੱਲਦਿਆਂ ਇੱਕ ਸ਼ਰਾਬ ਦੀ, ਚੰਗੇ ਮੁਲਖ ਦੀ ਬਣੀ ਹੋਈ ਹੈ। ਮਹਾਰਾਜ ਕਹਿਣ ਲੱਗੇ ਉਹਦਾ ਨਸ਼ਾ ਕਿੰਨਾ ਕੁ ਚਿਹਰਾ ਹੈ? ਕਹਿਣ ਲੱਗੇ ਮਹਾਰਾਜ ਵੀ ਸਵੇਰੇ ਪੀਓ ਨਾ ਸ਼ਾਮ ਨੂੰ ਪੀਓ, ਸਵੇਰੇ ਉੱਤਰ ਜਾਂਦਾ ਬਸ, ਕਹਿੰਦੇ ਇੰਨਾ ਹੀ ਹੈ। ਫਿਰ ਮਹਾਰਾਜ ਨੇ ਉੱਥੇ ਦੱਸਿਆ ਉਸ ਭੰਗ ਫੀਮ ਮਧ ਉੱਤਰ ਜਾਏ ਪ੍ਰਵਾਤ ਹੈ ਰਾਜਾ, ਜੇ ਸਾਡੀ ਸ਼ਰਾਹੀ ਚੋਂ ਤੂੰ ਇੱਕ ਜਾਮ ਪੀ ਲਵੇ ਨਾ, ਕਿਆਮਤ ਤਾਈਂ ਤੇਰਾ ਨਸ਼ਾ ਨੀ ਉਤਰੇਗਾ। ਨਾਮ ਖਵਾਰੀ ਨਾਨਕਾ ਜਿਹੜੀ ਰਹੇ, ਦਿਨ ਰਾਤ ਪੜੋ ਟ੍ਰੇਨ ਨਾਲ, ਆਪਾਂ ਵੀ ਚੜਾ ਕੇ ਦੇਖੋ ਥੋੜੀ। ਦੇਖੀ ਰੌਣਕ, ਸਾਰੇ ਠੱਗ ਉੱਠ ਕੇ ਖੜੇ ਹੋ ਗਏ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੈਠਕ ਦੇ ਵਿੱਚ ਲਿਜਾ ਕੇ ਪੰਗ ਤੇ ਬਹਾਲ ਦਿੱਤਾ, ਬਾਲਾ ਮਰਦਾਨਾ ਚਰਨਾਂ ਚ ਬਹਿ ਗਏ। ਉਹ ਕਹਿਣ ਲੱਗੇ ਕੀ ਛਕੋਗੇ, ਦੁੱਧ ਛਕੋਗੇ ਜਾਂ ਚਾਹ? ਪੰਜ ਇਸ਼ਨਾਨਾ ਕਰਨਾ ਜਾਂ ਇਸ਼ਨਾਨ ਕਰਨਾ? ਗੁਰੂ ਨਾਨਕ ਦੇਵ ਮਹਾਰਾਜ ਨੇ ਜਵਾਬ ਦੇ ਦਿੱਤਾ, ਨਾ ਇਸ਼ਨਾਨ ਕਰਨਾ ਤੇ ਨਾ ਕੋਈ ਚਾਹ ਪਾਣੀ ਛਕਣਾ। ਜਵਾਬ ਦੇ ਤਾਂ ਸ਼ਾਮ ਹੋ ਗਈ, ਠੱਗਾ ਇਹ ਜਿਹੜੇ ਬੜਬੜੇ ਸਨ, ਪ੍ਰਸ਼ਾਦਾ ਭੋਜਨਸ਼ਾਲਾ ਛਕਣਾ ਜਾਂ ਇੱਥੇ ਲਿਆਈਏ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਪ੍ਰਸ਼ਾਦਾ ਵੀ ਨਹੀਂ ਛਕਣਾ ਹੈ। ਜਵਾਬ ਦੇ ਦਿੱਤਾ ਉਹ ਬਾਹਰ ਨਿਕਲ ਗਏ ਠੱਗ। ਮਰਦਾਨਾ ਕਹਿੰਦਾ ਮਹਾਰਾਜ ਜੀ ਹਰ ਇੱਕ ਵਸਤੂ ਨੂੰ ਤੁਸੀਂ ਜਵਾਬ ਦੇਈ ਜਾਂਦੇ ਹੋ, ਮੈਨੂੰ ਤਾਂ ਭੁੱਖ ਲੱਗੀ ਹੋਈ ਹੈ। ਕਹਿੰਦੇ ਨਹੀਂ ਤੈਨੂੰ ਕੁੱਕ ਵਸੋਂ ਦਿਖਾਲਣੀ ਹੈ, ਕੁੱਕ ਵਸੋਂ। ਇਹ ਤਾਂ ਠੱਗ ਨੇ ਮਰਦਾਨਿਆ, ਜਿਹੜੀ ਵੀ ਤੈਨੂੰ ਚੀਜ਼ ਦੇਣਗੇ ਨਾ ਵਿਉਹ ਪਾ ਕੇ ਦੇਣਗੇ, ਖਤਮ ਕਰਨਾ ਵਸ ਇਹਨਾਂ ਨੇ ਆਪਾਂ ਨੂੰ। ਮਰਦਾਨਾ ਸਹਿਮ ਗਿਆ, ਕਹਿੰਦਾ ਤਾਂ ਨੀ ਮਹਾਰਾਜ ਜੀ, ਫਿਰ ਤਾਂ ਨੀ। ਕਹਿੰਦੇ ਤੂੰ ਕਰਤਾਰ ਦੇ ਰੰਗ ਦੇਖ, ਕਰਤਾਰ ਦੇ ਉਹ ਇਸ ਤਰ੍ਹਾਂ ਬਾਹਰ ਜਾ ਕੇ ਫਿਰ ਆਪਣੇ ਬਈ ਜਿਹੜੇ ਮੁਸਾਫ਼ ਨੇ ਕਿਤੇ CIT ਵਾਲੇ ਤਾਂ ਨੀ, ਕਿਤੇ ਸਰਕਾਰ ਦੇ ਸੂਹੀਆਂ ਤਾਂ ਨੀ, ਇਹ ਕੁਛ ਖਾਂਦੇ ਨੀ ਹਨ। ਜਿਹੜੇ ਤਕੜੇ ਮੁੰਡੇ ਸੀ ਵਿੱਚ ਉਹ ਕਹਿਣਗੇ ਚਾਹੇ ਕੁਛ ਨੇ ਰੱਸਿਆਂ ਨਾਲ ਨੂੜ ਕੇ ਇਹਨਾਂ ਨੂੰ ਖਤਮ ਕਰਾਂਗੇ। ਅਈਆਂ ਅਈਆਂ ਸਲਾਹਾਂ ਕਰਨ ਲੱਗ ਗਏ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਰਿਵਾਬ ਉਠਾ ਮਰਦਾਨਿਆ, ਰਿਵਾਬ ਉਠਾਇਆ ਮਰਦਾਨੇ ਨੇ। ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਬਦ ਉਚਾਰਨ ਕਰਿਆ, ਬੜੋ ਪ੍ਰੇਮ ਨਾਲ ਕਹਿੰਦੇ ਬਚ ਕੇ ਰਹੋ, ਬਹੁਤ ਠੱਗ ਹੁੰਦੇ ਨੇ। ਫਿਰ ਸ਼ਬਦ ਉਚਾਰਨ ਕਰਿਆ, ਰਾਜ ਮਾਲ ਰੂਪ ਜਾਤ ਜੋਨ ਪੰਜੇ ਠੱਗ, ਇੰਨੀ ਜੱਗੀ ਠੱਗੀ ਜਗ ਠੱਗਿਆ ਕਿਸੇ ਨਾ ਰੱਖੀ ਲੱਜ, ਤਾਂ ਸਾਰੇ ਸੌਂਗੇ ਮਾਇਆ ਪਾਤੀ। ਪਰਮੇਸ਼ਰ ਦੀ ਇੱਕ ਮਾਇਆ ਕਰਮ, ਸਾਰੇ ਸੁਸਰੀਆਂ ਮੰਗਣ ਜਿੱਥੇ ਕੋਈ ਬੈਠਾ ਸੀ ਉੱਥੇ ਹੀ ਜਾਊਂਗੇ। ਮਹਾਰਾਜ ਜੀ ਬੈਠੇ ਰਹੇ, ਥੋੜਾ ਜਿਹਾ ਆਰਾਮ ਕਰਿਆ, 2 ਵੱਜ ਗਏ। ਬਾਲਾ ਮਰਦਾਨਾ ਉੱਠੋ ਭਾਈ ਇਸ਼ਨਾਨ ਕਰੀਏ, ਗੜਵਾ ਡੋਰੀ ਨਾਲ ਲੱਗਦੇ ਸਨ, ਜਾ ਕੇ ਖੂਤੇ ਇਸ਼ਨਾਨ ਕੀਤਾ, ਆ ਕੇ ਸਮਾਧਿਸ਼ਟ ਹੋ ਗਏ। ਅੰਮ੍ਰਿਤ ਵੇਲਾ ਹੋਇਆ, ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰਿਆ ਭਾਈ ਮਰਦਾਨੇ ਨੇ, ਭੋਗ ਪੈ ਗਿਆ, ਰਵਾਬ ਰੱਖ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨੇਤਰ ਖੋਲੇ, ਪੁੱਛਿਆ ਮਰਦਾਨਿਆ ਬਈ ਸਰੋਤਾ ਤਾਂ ਕੋਈ ਦੀਦਾ ਨੀ ਹੈ, ਕੋਈ ਏਡਾ ਪਿੰਡ ਵੱਸਦਾ ਸਰੋਤਾ ਕੋਈ ਨੀ। ਕਹਿੰਦਾ ਮਹਾਰਾਜ ਜੀ ਇੱਥੇ ਤਾਂ ਕੋਈ ਨੀ ਆਇਆ। ਕਹਿੰਦੇ ਭਾਗ ਤੋਂ ਹੀਰੇ ਨੇ ਕੁੜੀਆਂ ਤੇ ਲਾਭ ਨਾ ਉਠਾਇਆ ਗਿਆ। ਚਲੋ ਆ ਸ਼ਬਦ ਪੜ ਕੇ ਹੁਣ ਗਾਹਾਂ ਨੂੰ ਚੱਲੀਏ।
ਭਾਈ ਬਾਲਾ ਮਰਦਾਨਾ ਚਲੋ ਚਲੀ ਅੱਗੇ। ਮੋਢੇ ਰਵਾਬ ਪਾ ਲਿਆ ਮਰਦਾਨੇ ਨੇ, ਤੁਰੇ ਜਾਂਦੇ ਨੇ, ਮਾਇਆ ਲਾਹੀ ਉਹਨਾਂ ਦੀ। ਤਾਂ ਉਹ ਫਿਰ ਭੱਜੇ ਫਿਰਦੇ ਨੇ, ਪਹਿਲਾਂ ਤਾਂ ਬੈਠਕ ਕੰਨੀ ਨੂੰ ਆਏ, ਬੈਠਕ ਖਾਲੀ, ਤੁਰ ਗਿਆ ਬੈਠਕ ਨੂੰ ਸੰਜੋਤ ਕਰਨ ਵਾਲਾ। ਉਹ ਬੈਠਕ ਚ ਰੋਸ਼ਨੀ ਕਰਨ ਵਾਲਾ ਤਾਂ ਅੱਗੇ ਤੁਰ ਗਿਆ। ਉਹ ਕਹਿਣਗੇ ਪਰਨ ਭੰਗ ਹੋ ਗਿਆ ਵੀ ਆਪਣਾ ਤਾਂ ਮੁੰਡੇ, ਉਹ ਕਿਤੇ ਦੂਰ ਨੀ ਹੋਣੇ, ਚਾਰ ਚਾਰ ਭੱਜੋ ਡਾਂਗਾ ਲੈ ਕੇ, ਕਦੇ ਦੂਰ ਨੀ ਗਏ, ਨੇੜੇ ਹੀ ਹੋਣਗੇ, ਤੁਰ ਕੇ ਹੀ ਜਾਣਾ ਉਹਨਾਂ ਨੇ ਤਾਂ ਪੱਗ ਡੱਡੀਆਂ ਹੁੰਦੀਆਂ ਸਨ। ਤਾਂ ਚਾਰ ਮੁੰਡੇ ਮੋਢਿਆਂ ਤੇ ਡਾਂਗਾ, ਜਿੱਤ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਮਰਦਾਨੇ ਬਾਲੇ ਸਵੇਰ ਜਾਂਦੇ ਸੀ, ਆਵਾਜ਼ ਦਿੱਤੀ ਦੂਰੋਂ, ਹੋ ਜਾਣ ਵਾਲੇ ਹੋ ਖੜ ਜਾਓ, ਸਾਡੇ ਤੇ ਖੜੀ ਕੀਤੀ ਕੀ ਜਾਦੂ ਕਰਤਾ ਰਾਤ, ਤੈਨੂੰ ਪਤਾ ਹੀ ਨੀ ਲੱਗਿਆ ਇਸ ਤਾਂ ਉਹ ਆ ਗੱਲ ਮਗਰੋਂ ਕਰਦਾ, ਪਹਿਲਾਂ ਮਾਰ ਕੇ ਖਤਮ ਕਰਦੇ ਹਾਂ ਅਸੀਂ, ਮਰਦਾਨਾ ਤਾਂ ਡਰ ਗਿਆ ਮਹਾਰਾਜ ਜੀ, ਇਹਨਾਂ ਦੇ ਤਾਂ ਤੌਰ ਠੀਕ ਨੀ ਲੱਗਦੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਾ ਸਾਡੇ ਹੁੰਦਾ ਤੇਰੇ ਕੋਈ ਹਵਾ ਕੰਨੀ ਨੀ ਜਾਗ ਸਕਦਾ, ਹਵਾ ਕੰਨੀ ਕਹਿੰਦੇ ਤੂੰ ਕਰਤਾਰ ਦੇ ਰੰਗ ਦੇ ਕੀ ਵਰਤਦਾ ਆ ਕੇ ਫਿਰ ਇਸੇ ਤਰ੍ਹਾਂ ਹੀ ਕਿਹਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅਸੀਂ ਤਾਂ ਮਰਨ ਨੂੰ ਡਰਦੇ ਹੀ ਨਹੀਂ ਹਾਂ, ਪਰ ਇੱਕ ਗੱਲ ਆ ਸਾਡਾ ਸੰਸਕਾਰ ਕਰ ਦਿਓ। ਸਾਹਮਣੇ ਸ਼ਿਵਾ ਵੱਜਦਾ ਸੀ, ਉਧਰ ਨੂੰ ਉਂਗਲੀ ਕਰੀ, ਇਹ ਵੀ ਮਾਇਆ ਹੀ ਸੀ, ਕਹਿੰਦੇ ਉੱਠੋ ਜਾਓ ਅੱਗ ਲਿਆਓ, ਜਾ ਕੇ ਉਂਗਲੀ ਕਰਕੇ ਸਾਡਾ ਸੰਸਕਾਰ ਕਰ ਦਿਓ, ਮਾਲ ਮਤਾ ਲੈ ਜਾਓ ਸਾਡਾ ਖੋ ਕੇ। ਕਹਿੰਦੇ ਸੀ ਸੰਸਾਰ ਕਰਕੇ ਕੀ ਲੈਣਾ, ਖੈਰ ਦੋ ਕਹਿੰਦੇ ਆਪਣੇ ਨਾਲ ਕਿਤੇ ਤਕੜੇ ਨੇ, ਤੁਸੀਂ ਇੱਥੇ ਫਿਰ ਅਸੀਂ ਅੱਗ ਲਿਆਉਂਦੇ। ਉਹ ਜਿਹੜੇ ਅੱਗ ਲੈਣ ਗਏ ਸੀ ਕੀ ਦੇਖਿਆ ਉੱਥੇ, ਫਿਰ ਉਹ ਦੋ ਫਰੀਕਾਂ ਦੀ ਲੜਾਈ ਹੁੰਦੀ ਹੈ, ਜਮ ਔਰ ਦੇਵਤੇ, ਜਮ ਗਣ ਔਰ ਦੂਤ ਗਣ। ਉਹ ਕਿਵੇਂ ਲੜਦੇ ਨੇ, ਜਿਹੜੇ ਦੇਵਤੇ ਨੇ ਉਹ ਤਾਂ ਕਹਿੰਦੇ ਨੇ ਅਸੀਂ ਲਿਜਾਣਾ ਇਸ ਨੂੰ, ਉਹ ਜਿਹੜੇ ਜਮਦੂਤ ਕਹਿੰਦੇ ਅਸੀਂ ਲਿਜਾਣਾ ਇਹ ਪਾਪੀ ਹੈ। ਉਹ ਜਿਹੜੇ ਦੋ ਮੁੰਡੇ ਦੀ ਪੁੱਛਣ ਲੱਗੇ ਵੀ ਇਹ ਗੱਲ ਕੀ ਹੈ, ਗੱਲ ਕੀ ਹੈ, ਉਹ ਕਹਿਣ ਲੱਗੇ ਗੱਲ ਕੀ ਆਉਣੀ ਹੈ, ਇਸ ਦੇ ਸਿਵੇ ਕੰਨੀ ਜਿਹਨੂੰ ਤੁਸੀਂ ਮਾਰਨ ਨੂੰ ਫਿਰਦੇ ਹੋ ਨਾ, ਗੁਰੂ ਨਾਨਕ ਦੇਵ ਮਹਾਰਾਜ ਦੀ ਉਂਗਲੀ ਉਂਗਲੇ ਸਾਰੇ ਪਾਪ ਮਾਫ ਹੋ ਗਏ। ਠੀਕ ਤਾਂ ਪਾਪੀ ਹੋਈ, ਠੀਕ ਤਾਂ ਤੁਹਾਡਾ ਹੀ ਅਧਿਕਾਰ ਲਿਜਾਣ ਦਾ, ਪਰ ਉਹਨੇ ਦੇ ਪਾਪ ਨਸ਼ਟ ਕਰ ਦਿੱਤੇ, ਹੁਣ ਅਸੀਂ ਲਿਜਾਣਾ। ਕੌਣ ਆ ਗੁਰੂ ਨਾਨਕ? ਕਹਿੰਦੇ ਜਿਹਨੂੰ ਤੁਸੀਂ ਮਾਰਨਾ ਉਹੀ ਹੈ। ਉਹਨਾਂ ਦੀਆਂ ਸਤਹੀ ਸੁਤਾ ਭੁੱਲ ਗਈਆਂ, ਉਹ ਤਾਂ ਪਜੜੇ ਆ ਕੇ ਚਰਨੀ ਡਿੱਪੇ, ਕਹਿੰਦੇ ਮਾਰਾ ਸਾਨੂੰ ਨੀ ਸੀ ਪਤਾ, ਪਿੰਡ ਚਲੋ ਚਰਨ ਪਾਓ ਮਾਫ਼ ਕਰੋ ਸਾਨੂੰ। ਪਿੰਡ ਲੈ ਗਏ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਪਿੰਡ ਲਿਜਾ ਕੇ ਗੁਰਮੁਖ ਸਾਰਾ ਪਿੰਡ ਇਕੱਠਾ ਕਰ ਲਿਆ, ਕਹਿਣ ਲੱਗੇ ਤੁਹਾਨੂੰ ਪਤਾ ਨਹੀਂ ਆ ਵੀ ਤੁਸੀਂ ਲੋਕਾਂ ਨੂੰ ਤੰਗ ਕਰਦੇ ਹੋ, ਰੱਬ ਦੀ ਖਲਕ ਨੂੰ ਲੁੱਟਦੇ ਹੋ, ਤੁਹਾਨੂੰ ਪਤਾ ਨੀ ਤੁਹਾਡੀ ਸਾਜਨਾ ਕੈਸੇ ਹੋਈ ਹੈ, ਚਲਤੀ ਰਚਨਾ ਮਾਤ ਗਰਭ ਸਥਾਪਨ ਸਾਹ ਸਾਸ ਸਿਮਰਤ ਮਹਾਗੰਨਾ ਬਨਾਸਨ, ਪਤਾ ਤੁਹਾਨੂੰ ਕਦੇ ਕਦੇ ਤੁਹਾਡੀ ਪੈਸ ਹੋਈ ਹੈ, ਉੱਥੇ ਤੁਸੀਂ ਸਵਾਰ ਸਵਾਸ ਬੰਦਗੀ ਕਰਦੇ ਸਨ, ਰੱਬ ਦੇ ਅੱਗੇ ਬੇਨਤੀਆਂ ਕਰਦੇ ਸੀ, ਐ ਰੱਬ ਸਾਨੂੰ ਆਏ ਕੁੰਭੀ ਨਰਕ ਚੋਂ ਕੱਢ, ਅੱਠੇ ਪੈਰ ਤੇਰਾ ਭਜਨ ਕਰਿਆ ਕਰਾਂਗੇ। ਹੁਣ ਭਜਨ ਕਰਦੇ ਆ, ਸ਼ਰਾਬ ਦਾ ਭਜਨ ਕਰਦੇ ਆ ਜਾਂ ਹੋਰ ਨੇ ਜਿਹੜੀਆਂ ਗੱਲਾਂ, ਬੜੋ ਪ੍ਰੇਮ ਨਾਲ ਪੈਰ ਤਲੇ ਮੁੱਖ ਤਲੇ ਪੈਰ ਉੱਪਰੇ ਵਸੰਦੋ ਕਾਂਤੜੇ ਥਾਂ ਨਾਨਕ ਸੋ ਧਣੀ ਕਿਉਂ ਸਾਰੇ ਉਧਰੇ ਜਿੱਤੇ ਨੇ। ਤੁਹਾਨੂੰ ਪਤਾ ਨਹੀਂ ਮਾਤਾ ਦੇ ਉਧਰ ਦੇ ਵਿੱਚ ਪੁੱਠਾ ਲੱਖ ਦੱਸ ਹੈ, ਭੁੱਲ ਗਿਆ ਹੁਣ ਤੂੰ? ਭੁੱਲ ਗਿਆ ਚੌਧਰੀ ਜਿਹਾ ਬਣ ਗਿਆ ਨਾ ਥੋੜਾ ਜਿਹਾ, ਆਹ ਇਸ ਤਰ੍ਹਾਂ ਤੁਹਾਨੂੰ ਇਹ ਗੱਲ ਪਤਾ ਨੀ। ਉਹ ਕਹਿੰਦੇ ਨੇ ਜਣਾਉਂਦੇ ਨੇ ਪੜ੍ਹੋ, ਐਂ ਲੜਕਦੇ ਜੀ ਉੱਥੇ ਮਾਤਾ ਦੇ
जब तक मां माता उधर रहता सो दिन कैसे भूलिया तो जब पुठा दमकता सी हूं तू भुल गया उन्होंने गलों हूं बन गया जी मैं कहना बड़ा लाड लाउंडा बड़ी मेरी जमीन है बड़िया मेरे को मोटर ने बड़ा ट्रांसपोर्ट है मेरे को फिर उस दिन भुल गया जब माता ने पुठा दमकता सी मैं जी हूं जज बन गया मैं मिनिस्टर बन गया मैं आ बन गया मां बन गया की बन गया तू कख नहीं बनिया जेडी गल बनी नहीं जो तो बनाई नहीं तेन और जी तेन मनुखाले परमेश मिलने वास्ते मिली सी वह तो तय बनाई नहीं है सारा पिंड हथ बन के खड़ गया कहने महाराज जी जो आपका हुक्म है सारे कहते इतने धर्मसाल बनाओ शरणामृत लाओ नाम की दाल देती गुरुखो सारिया सिख मना दिता कहते भाई जेड़ा माता दे उदर दे विच पालदा ना उन्हू भुलाना नहीं चाहिए पर प्रेम नाले उपदेश कर दे पाल करे सो क्यों मनो वसारी है मनो क्यों वसारी है ये बड़ दाता जो अगन में हर पचावे उथे पो ना सके जिसन आपनी लिवलावे आपनी लिवापे लावे गुरमुख सलाह संभाली है कहे नानक बड़ दाता जेड़ा प्रकाश है सामने मनो क्यों मनो वसारीए इन्हें माता के अंदर अपनी पालना करी है गुरमुख देखो कहा जा सुंदर शरीर बनाया जे मूह ते रतला हुंदा नहीं देखो कैसा सुंदर शरीर बनाया ऐ इंसान तू उस नूं भुल गया तू तो करी खो है तो तेरे अर्गा किरत कर कौन हो जाएगा और यह दस्या भी परमेश्वर नूं याद रखना चाहिए सारे सिख बन गए चरणामृत रह रहा नाम की दात लंबी